ਆਪਣੇ ਜੀਵਨ ਦੀਆਂ ਘੜੀਆਂ ਤੇ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਮੇਰੀ ਪੀਰੀ ਦੇ ਮਾਲਕ ਛੇਵੇਂ ਦਸਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਹਨ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਐਸੇ ਮਹਾਨ ਸਤਿਗੁਰਾਂ ਦੇ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਰਾਜਾ ਭੀਮ ਚੰਦ ਆਪਣੇ ਪੁੱਤਰ ਦੀ ਬਰਾਤ ਲੈ ਕੇ ਪੌਂਟਾ ਸਾਹਿਬ ਦੇ ਨੇੜੇ ਆ ਪਹੁੰਚਿਆ। ਪਤਾ ਲੱਗਾ ਕਿ ਅੱਗੇ ਗੁਰੂ ਕਲਗੀਧਰ ਜੀ ਮਹਾਰਾਜ ਜੀ ਦਾ ਡੇਰਾ ਹੈ। ਪੌਂਟਾ ਸਾਹਿਬ ਨਗਰ ਉਹਨਾਂ ਨੇ ਵਸਾਇਆ, ਰਾਹ ਦੇ ਉੱਤੇ ਉਹਨਾਂ ਨੇ ਕਿਲ੍ਹਾ ਉਸਾਰਿਆ ਹੋਇਆ, ਪਰ ਇੱਥੋਂ ਲੰਘਾ ਕਿਵੇਂ, ਕਿਤੇ ਹਮਲਾ ਨਾ ਕਰ ਦੇਣ। ਜੰਗ ਤੋਂ ਡਰ ਰਿਹਾ ਭੀਮ ਚੰਦ ਕਿ ਕਿਤੇ ਯੁੱਧ ਨਾ ਹੋ ਜਾਏ, ਜੰਗ ਨਾ ਹੋ ਜਾਏ, ਇਹਨੇ ਆਪਣਾ ਵਜ਼ੀਰ ਭੇਜਿਆ। ਉੱਧਰ ਕਲਗੀਧਰ ਜੀ ਨੂੰ ਪਤਾ ਲੱਗਾ ਹੈ, ਤੋ ਪਾਤਸ਼ਾਹ ਜੀ ਮਹਾਰਾਜ ਜੀ ਨੇ 500 ਸੂਰਮਿਆਂ ਨੂੰ ਅੱਗੇ ਭੇਜ ਦਿੱਤਾ ਕਿ ਬੰਦੂਕਾਂ ਤਿਆਰ ਰੱਖੋ, ਜਦੋਂ ਪਹਾੜੀਏ ਨੇੜੇ ਆਉਣ ਸ਼ਲਖ ਚਲਾ ਦਿਓ, ਗੋਲੀਆਂ ਦਾਗ ਦਿਓ, ਪਿੱਛੇ ਮਦਦ ਵਾਸਤੇ ਤੁਹਾਡੇ ਹੋਰ ਫੌਜਾਂ ਆ ਜਾਣਗੀਆਂ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਵਜ਼ੀਰ ਚੱਲ ਕੇ ਕਲਗੀਧਰ ਦੇ ਚਰਨਾਂ 'ਚ ਪਹੁੰਚਿਆ। ਮਹਾਰਾਜ ਜੀ ਨੇ ਆਖਿਆ, ਆਓ ਰਾਜੇ ਦਿਆ ਵਜ਼ੀਰਾ, ਆ ਗਏ ਉਹ ਤੁਹਾਡੀ ਉਡੀਕ ਸੀ। ਦੱਸੋ ਰਾਜੇ ਭੀਮ ਚੰਦ ਨੇ ਕੀ ਕਹਿ ਭੇਜਿਆ? ਕਹਿੰਦਾ ਜੀ ਉਹਨੇ ਤੁਹਾਡੀ ਸਿਫਤ ਕੀਤੀ ਹੈ, ਤੁਹਾਡੇ ਚਰਨਾਂ 'ਚ ਨਮਸਕਾਰ ਕੀਤੀ, ਆਪਣੇ ਪੁੱਤਰ ਦਾ ਵਿਆਹ ਕਰਨ ਵਾਸਤੇ ਸ੍ਰੀਨਗਰ ਨੂੰ ਜਾ ਰਿਹਾ, ਬੜੀ ਵੱਡੀ ਬਰਾਤ ਬਟੋਰ ਕੇ ਇਕੱਠੀ ਕਰਕੇ ਲਿਆਇਆ। ਮਹਾਰਾਜ ਜੀ ਕਹਿੰਦੇ ਨਾ, ਪਹਾੜੀਆਂ ਨੂੰ ਆਪਣੇ ਬਲ ਦਾ ਬੜਾ ਗਰਵ ਹੈ, ਹੰਕਾਰ ਹੈ, ਆ ਜਾਣ, ਅਸੀਂ ਪੂਰੀ ਪ੍ਰਾਹੁਣਾਚਾਰੀ ਕਰਾਂਗੇ, ਤਲਵਾਰਾਂ ਦੇ ਘੇਵਰ ਤਿਆਰ ਕਰਕੇ ਰੱਖੇ ਨੇ, ਆ ਸਾਡੇ ਪੱਥੇ 'ਚੋਂ ਤੀਰ ਉੱਛਲ ਰਹੇ ਨੇ, ਇਹ ਉੱਛਲ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਲੰਘਣਾ ਚਾਹੁੰਦੇ ਨੇ, ਜਿਵੇਂ ਕੋਈ ਸੱਪ ਕਿਸੇ ਖੁੱਡ 'ਚ ਪ੍ਰਵੇਸ਼ ਕਰ ਜਾਂਦਾ, ਇੱਦਾਂ ਇਹਨਾਂ ਛਾਤੀਆਂ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ। ਮਹਾਰਾਜ ਜੀ ਕਹਿੰਦੇ, ਸਾਡੇ ਵੱਲੋਂ ਕੋਈ ਢਿੱਲ ਨਹੀਂ, ਜੇ ਜੰਗ ਕਰਨਾ ਤਾਂ ਆ ਜਾਣ। ਸੁਣ ਕੇ ਵਜ਼ੀਰ ਡਰ ਗਿਆ, ਪਤਾ ਲੱਗ ਗਿਆ ਸਤਿਗੁਰਾਂ ਦੇ ਸਾਹਮਣੇ ਕੋਈ ਛਲ ਫਰੇਬ ਕਪਟ ਨਹੀਂ ਚੱਲਣਾ, ਤੋ ਸਿਰ ਨੀਵਾਂ ਕਰਕੇ ਕੁਝ ਸਮਾਂ ਬੈਠਾ ਰਿਹਾ, ਨਮਸਕਾਰ ਕਰਕੇ ਇਹ ਵਜ਼ੀਰ ਵਾਪਸ ਰਾਜੇ ਭੀਮ ਚੰਦ ਦੇ ਕੋਲ, ਜਿੱਥੇ ਰਾਜੇ ਭੀਮ ਚੰਦ ਦਾ ਡੇਰਾ ਸੀ। ਪੌਂਟਾ ਸਾਹਿਬ ਤੋਂ ਉਰੇ 3 ਕੋਹ ਦੀ ਵਾਟ ਤੇ ਇਹਨੇ ਡੇਰਾ ਕੀਤਾ ਹੋਇਆ ਸੀ। ਉੱਥੇ ਭੀਮ ਚੰਦ ਗੱਟੀਆਂ ਗਿਣ ਰਿਹਾ, ਮਨ 'ਚ ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ, ਪਤਾ ਨਹੀਂ ਗੁਰੂ ਜੀ ਨੇ ਕੀ ਜਵਾਬ ਦੇਣਾ, ਕਿਤੇ ਲੜਾਈ ਨਾ ਕਰਨ ਨੂੰ ਤਿਆਰ ਹੋ ਜਾਣ, ਰਸਤਾ ਮਿਲੇਗਾ ਕਿ ਨਹੀਂ ਮਿਲੇਗਾ, ਜੇ ਇੱਥੋਂ ਰਸਤਾ ਨਾ ਮਿਲਿਆ ਦੂਜੇ ਰਸਤਿਓਂ ਜਾਣਾ ਪਿਆ ਤਾਂ ਵਿਆਹ ਦੀ ਤਰੀਕ ਲੰਘ ਜਾਏਗੀ, ਸਾਹੇ ਦੀ ਤਰੀਕ ਲੰਘ ਜਾਏਗੀ, ਤੇ ਸਾਹੇ ਦੀ ਤਰੀਕ ਲੰਘੇ ਤੋਂ ਬਾਅਦ ਜਾਣ ਦਾ ਕੀ ਫਾਇਦਾ ਹੋਵੇਗਾ, ਜੇ ਲੜਾਈ ਕਰਕੇ ਲੰਘਦੇ ਹਾਂ ਤਾਂ ਬੜਾ ਵੱਡਾ ਸ਼ੋਗ ਹੋਵੇਗਾ, ਸੂਰਮੇ ਮਰਨਗੇ, ਯੋਧੇ ਮਰਨਗੇ, ਤਾਂ ਵੀ ਸਾਡਾ ਵੱਡਾ ਭਾਰੀ ਨੁਕਸਾਨ ਹੈ। ਇਸ ਤਰ੍ਹਾਂ ਰਾਜਾ ਭੀਮ ਚੰਦ ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ, ਤੇ ਇੰਨੇ ਨੂੰ ਵਜ਼ੀਰ ਵਾਪਸ ਰਾਜੇ ਭੀਮ ਚੰਦ ਕੋਲ ਆ ਕੇ ਗੁਰੂ ਸਾਹਿਬ ਜੀ ਨੇ ਜੋ ਬਚਨ ਕਹੇ ਨੇ ਆ ਕੇ ਦੱਸ ਰਿਹਾ, ਆਓ ਸਰਵਣ ਕਰੀਏ। ਗੁਰੂ ਕਲਗੀਧਰ ਦਸਮ ਪਿਤਾ ਸਰਬੰਸਦਾਨੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ, ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਭੀਮ ਚੰਦ ਸੁਧ ਗੁਰੂ ਕੇ ਕਰਤ ਪ੍ਰਤੀਕਨ ਚੀਤ।
ਰਾਜਾ ਭੀਮ ਚੰਦ ਉਡੀਕ ਕਰ ਰਿਹਾ, ਪ੍ਰਤੀਖਣ ਦਾ ਮਤਲਬ ਹੁੰਦਾ ਉਡੀਕਣਾ, ਉਡੀਕ ਕਰ ਰਿਹਾ ਆਪਣੇ ਚਿੱਤ ਦੇ ਵਿੱਚ ਕਿ ਪਤਾ ਨੀ ਸਤਿਗੁਰੂ ਜੀ ਨੇ ਕੀ ਖਬਰ ਭੇਜਣੀ ਹੈ, ਵਜ਼ੀਰ ਦੇ ਹੱਥ ਗੁਰੂ ਸਾਹਿਬ ਨੇ ਕੀ ਸੁਨੇਹਾ ਭੇਜਣਾ। ਇਹ ਉਡੀਕ ਰਾਜੇ ਭੀਮ ਚੰਦ ਨੂੰ ਲੱਗੀ ਹੋਈ ਹੈ।
ਗਮਨਿਉ ਸ਼ੀਗਰ ਟੁਕਾਓ ਮਿਲੈ ਆਨੰਦ ਨਿਰਪ ਮੀਤ।
ਔਰ ਟੁਕਾਓ ਕਰਨ ਵਾਸਤੇ ਬੜੀ ਛੇਤੀ ਨਾਲ ਇੱਥੋਂ ਲੰਘਣਾ ਚਾਹੁੰਦਾ ਭੀਮ ਚੰਦ, ਕਿ ਮੈਂ ਛੇਤੀ ਜਾ ਕੇ ਸ਼੍ਰੀਨਗਰ ਰਾਜੇ ਫਤਿਹ ਸ਼ਾਹ ਦੀ ਰਾਜਧਾਨੀ ਵਿੱਚ ਟੁਕਾਓ ਕਰਾਂ, ਆਪਣੇ ਪੁੱਤਰ ਦੀ ਬਰਾਤ ਦਾ ਜਾ ਕੇ ਟੁਕਾਓ ਕਰਾਵਾਂ, ਔਰ ਉੱਥੇ ਹੋਰ ਜਿੰਨੇ ਮੇਰੇ ਪਹਾੜੀ ਮਿੱਤਰ ਨੇ, ਪਹਾੜੀ ਰਾਜੇ ਨੇ, ਰਾਜੇ ਫਤਿਹ ਸ਼ਾਹ ਦੇ ਸਮੇਤ ਛੇਤੀ ਜਾ ਕੇ ਮੈਂ ਉਹਨਾਂ ਨੂੰ ਮਿਲਾਂ। ਏਦਾਂ ਦੀ ਇੱਛਾ ਰਾਜੇ ਭੀਮ ਚੰਦ ਦੇ ਮਨ ਵਿੱਚ ਹੋ ਰਹੀ ਹੈ।
ਜੋ ਪਈ ਉਤਰ ਤੁਰੰਗ ਤਤਕਾਲ ਵਜ਼ੀਰ।
ਵਜ਼ੀਰ ਘੋੜੇ ਤੋਂ ਉਤਰਿਆ, ਬੜੀ ਛੇਤੀ ਨਾਲ ਕਾਹਲੀ ਨਾਲ ਵਾਪਸ ਆਇਆ, ਤੇ ਘੋੜੇ ਤੋਂ ਲੱਥ ਕੇ ਉਤਰ ਕੇ ਅੱਗੇ ਚੱਲ ਕੇ ਆਇਆ ਹੈ।
ਪਹੁੰਚਿਓ ਚੱਲ ਗਿਰ ਪਤ ਕੇ ਤੀਰ।
ਚੱਲ ਕੇ ਪਹਾੜੀ ਰਾਜੇ ਭੀਮ ਚੰਦ ਦੇ ਕੋਲ ਜਿੱਥੇ ਦਾ ਡੇਰਾ ਸੀ ਉੱਥੇ ਚੱਲ ਕੇ ਉਤਰ ਕੇ ਨੇੜੇ ਆਇਆ ਹੈ।
ਮੁਸਕਾਵਤ ਮੁਖ ਨਿਕਟ ਬਿਠਾਰਾ, ਕਹੋ ਕਾ ਸਤਿਗੁਰੂ ਉਚਾਰਾ।
ਉਸ ਵਕਤ ਮੁਸਕਰਾਹਟ ਦੇ ਨਾਲ ਉਸ ਵਜ਼ੀਰ ਦਾ ਸਵਾਗਤ ਕਰਦਿਆਂ ਉਹਨੂੰ ਇਹਨੇ ਆਪਣੇ ਕੋਲ ਬਿਠਾਇਆ, ਆਓ ਵਜ਼ੀਰ ਸਾਹਿਬ ਕੋਲ ਬੈਠ ਜਾਓ ਤੇ ਦੱਸੋ ਗੁਰੂ ਸਾਹਿਬ ਜੀ ਨੇ ਕੀ ਜਵਾਬ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕੀ ਉਚਾਰਨ ਕੀਤਾ ਹੈ, ਉਹਨਾਂ ਨੇ ਕੀ ਜਵਾਬ ਦਿੱਤਾ ਸਾਡੀ ਬੇਨਤੀ ਸੁਣ ਕੇ।
ਸੁਣ ਮੰਤਰੀ ਕਰ ਜੋਰ ਬਖਾਨਾ, ਕਲਗੀ ਧਰ ਤੁਮਰੋ ਛਲ ਜਾਨਾ।
ਵਜ਼ੀਰ ਬੜਾ ਪ੍ਰਭਾਵਿਤ ਸੀ ਸਤਿਗੁਰਾਂ ਦੇ ਤੇਜ ਪ੍ਰਤਾਪ ਤੋਂ, ਉਹਨੇ ਸਭ ਕੁਝ ਸੱਚ ਸੱਚ ਦੱਸਿਆ। ਕਹਿਣ ਲੱਗਾ, ਹੇ ਰਾਜਾ ਭੀਮ ਚੰਦ, ਜਿਹੜਾ ਛਲ ਤੇ ਕਪਟ ਤੁਸੀਂ ਗੁਰੂ ਸਾਹਿਬ ਨਾਲ ਕਰਨਾ ਚਾਹੁੰਦੇ ਸੀ, ਇਹ ਛਲ ਕਪਟ ਦੀਆਂ ਹੀ ਬੇਨਤੀਆਂ ਸੀ ਨਾ, ਅੰਦਰੋਂ ਤਾਂ ਤੁਸੀਂ ਨਾ ਝੁਕੇ, ਅੰਦਰੋਂ ਤਾਂ ਤੁਸੀਂ ਬੇਨਤੀ ਨਹੀਂ ਸੀ ਕੀਤੀ, ਬਾਹਰੋਂ ਛਲ ਫਰੇਬ ਨਾਲ ਇੱਥੋਂ ਇੱਕ ਵਾਰੀ ਲੰਘਣਾ ਚਾਹੁੰਦੇ ਸੀ, ਤੇ ਵਿਆਹ ਕਰਨ ਤੋਂ ਬਾਅਦ ਤੁਸੀਂ ਗੁਰੂ ਸਾਹਿਬ ਨਾਲ ਲੜਨਾ ਵੀ ਚਾਹੁੰਦੇ ਹੋ, ਤੁਹਾਡਾ ਇਹ ਜਿਹੜਾ ਸਾਰਾ ਛਲ ਹੈ ਫਰੇਬ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਾਣ ਲਿਆ।
ਆਪਣੋ ਅਰਥ ਹਿਤ ਬਨ ਮੀਤਾ,
ਉਹਨਾਂ ਨੇ ਸਮਝ ਲਿਆ, ਉਹਨਾਂ ਨੇ ਜਾਣ ਲਿਆ ਕਿ ਇਹ ਜਿਹੜੇ ਪਹਾੜੀ ਨੇ ਆਪਣੀ ਲੋੜ ਵਾਸਤੇ ਸਾਡੇ ਮਿੱਤਰ ਬਣ ਰਹੇ ਨੇ, ਅੰਦਰੋਂ ਮਿੱਤਰ ਕੋਈ ਨਹੀਂ ਹੈ, ਅੰਦਰੋਂ ਇਹਨਾਂ ਦੇ ਮੈਤਰੀ ਭਾਵ ਕੋਈ ਨਹੀਂ, ਬਸ ਕੇਵਲ ਆਪਣੀ ਲੋੜ ਵਾਸਤੇ ਸਾਡੇ ਮਿੱਤਰ ਬਣ ਰਹੇ ਨੇ।
ਹੁਣ ਤਤ ਛਿਨ ਹੋਵਤ ਵਿਪਰੀਤਾ,
ਫਿਰ ਤਤ ਛਿਨ ਇਹਨਾਂ ਨੇ ਸਾਡੇ ਤੋਂ ਵਿਪਰੀਤ ਹੋ ਜਾਣਾ, ਇੱਕ ਵਾਰੀ ਇੱਥੋਂ ਲੰਘ ਗਏ ਮੁੜ ਕੇ ਫਿਰ ਇਹਨਾਂ ਨੇ ਕਹਿਣਾ, ਵੇਖਿਆ ਗੁਰੂ ਸਾਹਿਬ ਜੀ ਸਾਡੇ ਤੋਂ ਡਰੇ ਸਨ, ਅਸੀਂ ਉੱਥੋਂ ਰਸਤਾ ਲੈ ਕੇ ਲੰਘ ਕੇ ਆ ਗਏ, ਇੱਕਦਮ ਮੁੜ ਕੇ ਫਿਰ ਇਹਨਾਂ ਨੇ ਸਾਡੇ ਤੋਂ ਉਲਟ ਹੋ ਜਾਣਾ, ਵਿਪਰੀਤ ਹੋ ਜਾਣਾ, ਇਹ ਗੁਰੂ ਸਾਹਿਬ ਜੀ ਨੇ ਜਾਣ ਲਿਆ ਤੁਹਾਡੇ ਮਨ ਦੀ ਖੋਟ ਨੂੰ।
ਸਾਹਿਬ ਕਰਾ ਮਾਤ ਗੁਰਪੂਰਾ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਰਾ ਮਾਤਾਂ ਦੇ ਸਾਹਿਬ ਮਾਲਕ ਨੇ, ਔਰ ਉਹ ਪੂਰੇ ਨੇ ਹਰ ਪੱਖ ਤੋਂ, ਉਹਨਾਂ ਵਿੱਚ ਕੋਈ ਕਮੀ ਨਹੀਂ ਹੈ, ਕਿਸੇ ਵੀ ਪ੍ਰਕਾਰ ਦਾ ਅਧੂਰਾਪਨ ਉਹਨਾਂ ਵਿੱਚ ਨਹੀਂ ਹੈ, ਹਰ ਪੱਖ ਤੋਂ ਪੂਰਨ ਹਨ, ਸਰਬ ਕਲਾ ਗਿਆਤਾ ਹਨ।
ਕਿਮ ਪੁੱਜ ਸਕੈ ਤਿਨੋ ਡਿਗ ਕੂੜਾ,
ਦੱਸੋ ਉਹਨਾਂ ਦੇ ਸਾਹਮਣੇ ਤੁਹਾਡੇ ਵਰਗੇ ਕੂੜੇ ਤੇ ਝੂਠੇ ਕਿਵੇਂ ਬਰਾਬਰ ਹੋ ਸਕਦੇ ਨੇ, ਕਿਵੇਂ ਪੁੱਜ ਸਕਦੇ ਨੇ ਉਹਨਾਂ ਦੇ ਤੁਲ, ਜਿਹੜੇ ਆਪ ਪੂਰੇ ਕਰਾਮਾਤੀ ਸਾਹਿਬ ਨੇ ਮਾਲਕ ਨੇ, ਉਹਨਾਂ ਦੇ ਸਾਹਮਣੇ ਤੁਹਾਡਾ ਇਹ ਕੂੜ, ਤੁਹਾਡਾ ਇਹ ਝੂਠ, ਛਲ, ਫਰੇਬ ਇਹ ਕਿਵੇਂ ਚੱਲ ਸਕਦਾ, ਉਹਨਾਂ ਦੇ ਸਾਹਮਣੇ ਕਿਵੇਂ ਪੁੱਜ ਸਕਦਾ ਹੈ।
ਕਹੀ ਜਾਏ ਕਰ ਅਧਿਕ ਪ੍ਰਸੰਸਾ,
ਹਾਲਾਂਕਿ ਮੈਂ ਤੁਹਾਡੇ ਵੱਲੋਂ ਬੜੀ ਪ੍ਰਸੰਸਾ ਕੀਤੀ ਗੁਰੂ ਸਾਹਿਬ ਦੀ ਜਾ ਕੇ, ਬਹੁਤ ਜ਼ਿਆਦਾ ਪ੍ਰਸੰਸਾ ਦੇ ਸ਼ਬਦ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਕਹੇ।
ਸੁਣ ਕਰ ਸੋਡਮਾਂ ਤੇ ਅਵਤੰਸ਼ਾ।
ਪਰ ਜਦੋਂ ਉਹਨਾਂ ਨੇ ਮੇਰੇ ਮੂੰਹ ਤੋਂ ਏਦਾਂ ਦੇ ਪ੍ਰਸੰਸਾ ਦੇ ਸ਼ਬਦ ਸੁਣੇ ਤੇ ਸੁਣ ਕੇ ਸੋਢੀਆਂ ਦੀ ਕੁੱਲ ਦੇ ਅਵਤੰਸ਼ ਗੁਰੂ ਕਲਗੀਧਰ ਜੀ ਨੇ
ਕਪਟ ਸਮੇਤ ਜਾਨ ਨੈ ਮਾਨੇ।
ਉਹ ਜਾਣ ਗਏ ਕਿ ਸਭ ਕੁਝ ਕਪਟ ਤੇ ਛਲ ਫਰੇਬ ਹੈ। ਜਦੋਂ ਮੈਂ ਤੁਹਾਡੇ ਵੱਲੋਂ ਪ੍ਰਸੰਸਾ ਕੀਤੀ ਕਿ ਭੀਮ ਚੰਦ ਤੁਹਾਡੀ ਪ੍ਰਸੰਸਾ ਕਰ ਰਿਹਾ ਤੇ ਉਹਨਾਂ ਨੂੰ ਸਮਝਦਿਆਂ ਦੇਰੀ ਨਹੀਂ ਲੱਗੀ ਕਿ ਮੈਂ ਝੂਠ ਬੋਲ ਰਿਹਾ। ਉਹਨਾਂ ਨੇ ਉਸੇ ਵੇਲੇ ਭਾਂਪ ਲਿਆ, ਸਭ ਕੁਝ ਮੇਰਾ ਚਿਹਰਾ ਵੇਖ ਕੇ ਪੜ੍ਹ ਲਿਆ। ਉਹ ਤਾਂ ਅੰਦਰ ਦੀਆਂ ਪੜ੍ਹ ਲੈਂਦੇ ਨੇ, ਅੰਦਰ ਦੀਆਂ ਜਾਣ ਲੈਣ ਵਾਲੇ ਨੇ, ਅੰਤਰਯਾਮੀ ਨੇ। ਉਸੇ ਵਕਤ ਤੋਂ ਸਭ ਕੁਝ ਜਾਣ ਗਏ ਔਰ ਉਹਨਾਂ ਨੇ ਸਮਝ ਲਿਆ ਕਿ ਸਭ ਕੁਝ ਕਪਟ ਸਮੇਤ ਛਲ ਸਮੇਤ ਕਿਹਾ ਜਾ ਰਿਹਾ ਹੈ।
ਕਪਟ ਸਮੇਤ ਜਾਨ ਨਾ ਮੰਨੇ,
ਉਹਨਾਂ ਨੇ ਕਪਟ ਸਮੇਤ ਕਹੀ ਹੋਈ ਬੇਨਤੀ ਨੂੰ ਨਹੀਂ ਮੰਨਿਆ। ਹਾਂ, ਜੇ ਤੂੰ ਅੰਦਰੋਂ ਬੇਨਤੀ ਕਰਦਾ ਤੇ ਮੈਨੂੰ ਯਕੀਨ ਹੈ ਗੁਰੂ ਕਲਗੀਧਰ ਨੇ ਤੁਹਾਡੀ ਬੇਨਤੀ ਮੰਨ ਲੈਣੀ ਸੀ, ਪਰ ਤੁਸੀਂ ਇਹ ਬੇਨਤੀ ਕਪਟ ਨਾਲ ਕੀਤੀ ਹੈ, ਛਲ ਤੇ ਫਰੇਬ ਨਾਲ ਕੀਤੀ ਹੈ। ਇਸ ਕਰਕੇ ਤੁਹਾਡੀ ਕਪਟਸਾਨੀ ਇਹ ਬੇਨਤੀ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਡੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ।
ਭਾਰੀ ਬੀਰ ਰਸ ਗਿਰਾ ਬਖਾਨੇ,
ਬੜੇ ਭਾਰੀ ਬੀਰ ਰਸ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ ਹੈ। ਉਹਨਾਂ ਨੇ ਅੱਗੋਂ ਬੀਰ ਰਸ ਵਿੱਚ ਆ ਕੇ ਜਵਾਬ ਦਿੰਦਿਆਂ ਇਹ ਬੋਲ ਕਹੇ ਨੇ,
ਇਸ ਮਗ ਮੈਂ ਉਲੰਘਣ ਦੇ ਹੋ।
ਕਹਿੰਦੇ ਕਿਹੜਾ ਦੋ ਸਿਰਾਂ ਵਾਲਾ ਐਸਾ ਜਿਹੜਾ ਸਾਡੇ ਇਸ ਰਸਤੇ ਤੋਂ ਸਾਡੇ ਨਾਲ ਅੜ ਕੇ ਲੰਘ ਜਾਏ। ਉਹ ਕਹਿੰਦੇ ਇਸ ਰਸਤਿਓਂ ਤਾਂ ਮੈਂ ਉਹਨਾਂ ਨੂੰ ਲੰਘਣ ਨਹੀਂ ਦਿਆਂਗਾ।
ਰੋਕ ਬਿਲੋਕ ਤੇ ਸ਼ੋਕ ਪੈ,
ਔਰ ਉਹਨਾਂ ਨੂੰ ਰੋਕ ਕੇ ਵੇਖਾਂਗਾ ਔਰ ਵੇਖ ਕੇ ਉਹਨਾਂ ਪਹਾੜੀਆਂ ਦੇ ਅੰਦਰ ਸ਼ੋਕ ਪੈਦਾ ਕਰਾਂਗਾ। ਜਿਹੜੇ ਹੁਣ ਵਿਆਹ ਦੇ ਖੁਸ਼ੀ ਵਿੱਚ ਚੱਲੇ ਨੇ ਇਹਨਾਂ ਦੇ ਘਰਾਂ ਵਿੱਚ ਸ਼ੋਕ ਪੈਦਾ ਕਰਾਂਗਾ, ਇਹਨਾਂ ਦੇ ਘਰਾਂ ਦੇ ਵਿੱਚ ਵਿਰਲਾਪ ਤੇ ਕੀਰਨੇ ਪਾਏ ਜਾਣਗੇ।
ਜੇ ਗਿਰ ਪਤਨ ਬਿਕਾ ਬਲ ਭਾਰੇ,
ਉਹਨਾਂ ਨੇ ਸਪਸ਼ਟ ਸ਼ਬਦਾਂ ਚ ਕਹਿ ਦਿੱਤਾ ਕਿ ਜੇ ਪਹਾੜੀ ਰਾਜਿਆਂ ਦੇ ਵਿੱਚ ਬਲ ਹੈ, ਜੇ ਇਹਨਾਂ ਪਹਾੜੀਆਂ ਦੇ ਵਿੱਚ ਤਾਕਤ ਹੈ,
ਚੱਲ ਸਕੇਲ ਚੱਲ ਆਓ ਅਗਾਰੇ।
ਜੇ ਇਹਨਾਂ ਨੂੰ ਆਪਣੇ ਬਲ ਦਾ ਬੜਾ ਭਰੋਸਾ, ਇਹ ਆਪਣੇ ਬਲ ਦਾ ਬੜਾ ਹੰਕਾਰ ਕਰਦੇ ਨੇ ਕਿ ਸਾਡੇ ਕੋਲ ਬਹੁਤ ਫੌਜਾਂ ਨੇ ਤੇ ਆਪਣਾ ਸਾਰਾ ਦਲ ਇਕੱਠਾ ਕਰਕੇ, ਆਪਣੀ ਸਾਰੀ ਫੌਜ ਇਕੱਠੀ ਕਰਕੇ ਅੱਗੇ ਚੱਲ ਕੇ ਆ ਜਾਣ, ਅਸੀਂ ਵੀ ਅੱਗੋਂ ਇਹਨਾਂ ਦਾ ਪੂਰਾ ਸਵਾਗਤ ਕਰਾਂਗੇ, ਪੂਰੀ ਆਉ ਭਗਤ ਕਰਾਂਗੇ।
ਬਿਗਰੇ ਰਹੋ ਆਨੰਦਪੁਰ ਜਬ ਕੇ,
ਜਦੋਂ ਦੇ ਤੁਸੀਂ ਆਨੰਦਪੁਰ ਸਾਹਿਬ ਤੋਂ ਸਾਡੇ ਤੋਂ ਵਿਗੜੇ ਹੋ, ਭੀਮ ਚੰਦ ਨੂੰ ਕਹਿ ਦਿਓ ਜਾ ਕੇ ਇਹ ਬਚਨ ਕਹੇ ਨੇ ਗੁਰੂ ਜੀ ਨੇ। ਰਾਜਾ ਭੀਮ ਚੰਦ, ਉਹ ਕਹਿੰਦੇ ਨੇ ਜਦੋਂ ਦੇ ਆਨੰਦਪੁਰ ਸਾਹਿਬ ਵਿਖੇ ਸਾਡੇ ਤੋਂ ਰਾਜਾ ਭੀਮ ਚੰਦ ਜਾਂ ਹੋਰ ਪਹਾੜੀ ਰਾਜੇ ਵਿਗੜੇ ਹਨ,
ਲੜਬੇ ਤਿਆਰ ਹੈ ਹਮ ਤਬ ਕੇ,
ਅਸੀਂ ਤਾਂ ਉਦੋਂ ਦੇ ਲੜਨ ਵਾਸਤੇ ਤਿਆਰ ਬੈਠੇ ਹਾਂ। ਅਸੀਂ ਤਾਂ ਆਨੰਦਪੁਰ ਸਾਹਿਬ ਵੀ ਤਿਆਰੀ ਕੀਤੀ ਹੋਈ ਸੀ, ਫੌਜਾਂ ਸਾਡੀਆਂ ਤਿਆਰ ਸਨ, ਤੁਹਾਡੇ ਵੱਲੋਂ ਹੀ ਢਿੱਲ ਸੀ, ਅਸੀਂ ਤਾਂ ਉਦੋਂ ਦੀ ਲੜਨ ਦੀ ਤਿਆਰੀ ਕੀਤੀ ਹੋਈ ਹੈ।
ਜੰਗ ਕੀਤੀ ਅਭਿਲਾਖਾ ਰੱਖੇ,
ਉਦੋਂ ਦੀ ਅਸੀਂ ਜੰਗ ਦੇ ਮੈਦਾਨ ਵਿੱਚ ਲੜਨ ਦੀ ਅਭਿਲਾਖਾ ਰੱਖੀ ਹੋਈ ਹੈ।
ਪੁਰਬੋ ਅਬੈ ਆਨ ਗੁਰ ਪਾਖੇ,
ਸਾਡੇ ਮਨ ਦੀ ਇਹ ਜਿਹੜੀ ਅਭਿਲਾਖਾ ਹੈ, ਹੇ ਪਹਾੜੀ ਰਾਜਿਓ ਆ ਜਾਓ ਤੇ ਆ ਕੇ ਸਾਡੇ ਮਨ ਦੀ ਇਹ ਜੰਗ ਦੀ ਅਭਿਲਾਖਾ ਪੂਰੀ ਕਰ ਦਿਓ। ਉਹ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਉਦੋਂ ਦੀ ਆਨੰਦਪੁਰ ਸਾਹਿਬ ਤੋਂ ਜਦੋਂ ਦੇ ਤੁਸੀਂ ਵਿਗੜੇ ਹੋ ਉਦੋਂ ਦੀ ਜੰਗ ਦੀ ਸਾਡੇ ਮਨ ਚ ਅਭਿਲਾਖਾ ਹੈ, ਤੇ ਹੇ ਪਹਾੜੀ ਰਾਜੋ ਆ ਕੇ ਸਾਡੇ ਮਨ ਦੀ ਅਭਿਲਾਖਾ ਪੂਰੀ ਕਰ ਦਿਓ।
ਕਰਨ ਸੰਧ ਕੋ ਕਾਜ ਨਾ ਕੋਈ,
ਹਾਂ ਉਹ ਕਹਿੰਦੇ ਸਾਡਾ ਉਹਨਾਂ ਨਾਲ ਸੰਧੀ ਕਰਨ ਦਾ ਕੋਈ ਕੰਮ ਨਹੀਂ ਹੈ, ਅਸੀਂ ਸੰਧੀ ਤਾਂ ਕਰੀਏ ਜੇ ਸਾਨੂੰ ਉਹਨਾਂ ਤੋਂ ਕੋਈ ਸਵਾਰਥ ਹੋਵੇ, ਸਾਨੂੰ ਕੋਈ ਉਹਨਾਂ ਤੋਂ ਲੋਭ ਹੋਵੇ, ਸਾਨੂੰ ਸੰਧੀ ਕਰਨ ਦਾ ਉਹਨਾਂ ਨਾਲ ਕੋਈ ਕਾਰਜ ਨਹੀਂ ਹੈ।
ਬਨੇ ਮਿਲੇ ਗਣ ਸ਼ਸਤਰ ਨਸੋਏ,
ਹੁਣ ਤਾਂ ਸਾਡਾ ਮਿਲਾਪ ਜੰਗ ਦੇ ਮੈਦਾਨ ਵਿੱਚ ਹੀ ਹੋਵੇਗਾ, ਉਹ ਵੀ ਹੱਥੋਂ ਹੱਥੀ ਸ਼ਸਤਰ ਪਕੜ ਕੇ, ਸ਼ਸਤਰਾਂ ਨੂੰ ਪਕੜ ਕੇ ਹੀ ਹੁਣ ਤਾਂ ਜੰਗ ਦੇ ਮੈਦਾਨ ਵਿੱਚ ਹੀ ਮਿਲਾਪ ਹੋਵੇਗਾ।
ਖਰੇ ਪੰਚ ਸਪਾਟੇ ਅਗਾਰੇ,
ਰਾਜਾ ਭੀਮ ਚੰਦ ਉਹਨਾਂ ਦੇ 500 ਸੂਰਮੇ ਤਾਂ ਅੱਗੇ ਆ ਕੇ ਖਲੋਤੇ ਵੀ ਨੇ ਲੜਨ ਵਾਸਤੇ, ਮੋਰਚੇ ਲਾ ਕੇ 500 ਸੂਰਮੇ ਸ਼ਸਤਰਧਾਰੀ ਯੋਧੇ ਉਹ ਤਾਂ ਪਹਿਲਾਂ ਹੀ ਅੱਗੇ ਆ ਕੇ ਖੜੇ ਹਨ।
ਕਰੈ ਪ੍ਰਤੀਕਨ ਤੁਮੇ ਅਸਵਾਰੀ,
ਉਹ ਤਾਂ ਤੇਰੀ ਅਸਵਾਰੀ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਰਾਜਾ ਭੀਮ ਚੰਦ ਆਪਣਾ ਦਲ ਲੈ ਕੇ ਆਵੇ ਤੇ ਅਸੀਂ ਹਮਲਾ ਕਰੀਏ।
ਗੁਰ ਦਲ ਮੈਂ ਬਿਲਮਰਤੀ ਕੇ,
ਗੁਰੂ ਸਾਹਿਬ ਦੇ ਦਲ ਵਿਚ ਰੱਤੀ ਭਰ ਵੀ ਬਿਲਮ ਨਹੀਂ ਹੈ, ਥੋੜੀ ਜਿੰਨੀ ਵੀ ਦੇਰੀ ਨਹੀਂ ਹੈ ਕਿ ਉਹ ਲੜਨ ਵਾਸਤੇ ਥੋੜੀ ਜਿੰਨੀ ਵੀ ਢਿੱਲ ਨਹੀਂ ਕਰਨਗੇ।
ਚਾਹੇ ਪਿਖਣ ਤੁਮ ਚੰਮੂ ਗਤੀ ਕੇ,
ਉਹ ਤਾਂ ਤੇਰੀਆਂ ਫੌਜਾਂ ਦੀ ਗਤੀ ਵੇਖਣਾ ਚਾਹੁੰਦੇ ਨੇ, ਉਹ ਜਾਣਨਾ ਚਾਹੁੰਦੇ ਨੇ ਤੇਰੀ ਫੌਜ ਦੀ ਕਿੰਨੀ ਕੁ ਤਾਕਤ ਹੈ, ਤੇਰੇ ਦਲ ਦਾ ਕਿੰਨਾ ਕੁ ਭਾਰੀ ਬਲ ਹੈ ਜਿਹਦੇ ਤੇ ਤੈਨੂੰ ਮਾਣ ਤੇ ਹੰਕਾਰ ਹੈ।
ਭੀਮ ਚੰਦ ਸੁਣ ਚਿੰਤ ਬਿਸਾਲਾ,
ਇਹ ਸੁਣ ਕੇ ਰਾਜੇ ਭੀਮ ਚੰਦ ਦੇ ਮਨ ਵਿਚ ਬੜੀ ਭਾਰੀ ਚਿੰਤਾ ਹੋਈ। ਜਦੋਂ ਉਹਨੇ ਜਵਾਬ ਸੁਣਿਆ ਗੁਰੂ ਸਾਹਿਬ ਦਾ ਆਪਣੇ ਵਜ਼ੀਰ ਦੇ ਕੋਲੋਂ, ਤੇ ਸੁਣ ਕੇ ਬੜਾ ਚਿੰਤਤ ਹੋਇਆ, ਬੜਾ ਫਿਕਰਮੰਦ ਹੋਇਆ।
ਪਰ ਉਹ ਵਿਘਨ ਕਿਵ ਹੋਏ ਨਾ ਟਾਲਾ,
ਔਰ ਸੋਚਦਾ ਵੀ ਹੁਣ ਤਾਂ ਬੜਾ ਵੱਡਾ ਵਿਘਨ ਪੈ ਗਿਆ, ਹੁਣ ਏਡਾ ਵੱਡਾ ਵਿਘਨ ਹੈ ਵੀ ਟਾਲਿਆ ਨਹੀਂ ਜਾ ਸਕਦਾ, ਇਤਨਾ ਵੱਡਾ ਵਿਘਨ ਹੈ ਹੁਣ ਕੇ ਟਲ ਨਹੀਂ ਸਕਦਾ।
ਵਿਆਹ ਦਿਵਸ ਆਏ ਨਜ਼ਦੀਕਾ,
ਵਿਆਹ ਦਾ ਦਿਨ ਨੇੜੇ ਆ ਪਹੁੰਚਿਆ, ਵਿਆਹ ਦੀ ਤਰੀਕ ਜਿਹੜੀ ਮਿਥੀ ਹੋਈ ਹੈ ਸਾਹੇ ਦੀ, ਉਹ ਨੇੜੇ ਆ ਪਹੁੰਚੀ ਹੈ।
ਪਰ ਜੰਗ ਬੜ ਹੋਏ ਨਾ ਠੀਕਾ,
ਜੇ ਹੁਣ ਜੰਗ ਹੋਇਆ ਯੁੱਧ ਹੋਇਆ ਤੇ ਯੁੱਧ ਕਰਨਾ ਹੁਣ ਠੀਕ ਨਹੀਂ ਹੋਵੇਗਾ, ਜੰਗ ਕਰਨਾ ਹੁਣ ਉਚਿਤ ਨਹੀਂ ਹੋਵੇਗਾ।
ਅਪਰ ਪੰਥ ਜੈ ਬੋ ਕੋ ਨਾ ਏ,
ਦੂਜੇ ਰਸਤਾ ਵੀ ਕੋਈ ਹੋਰ ਰਸਤਾ ਵੀ ਨਹੀਂ ਜਾਣ ਵਾਸਤੇ, ਜਾ ਹੋਵੇ ਨਾ ਇੱਥੋਂ ਕੋਈ ਦੂਜਾ ਲਾਂਘਾ ਹੋਵੇ, ਦੂਸਰਾ ਰਸਤਾ ਹੋਵੇ ਤੇ ਉਧਰੋਂ ਲੰਘ ਕੇ ਚਲੇ ਜਾਈਏ।
ਜੇ ਕੋ ਹੈ ਦੂਰ ਕੋ ਜਾਏ,
ਜੇ ਕੋਈ ਰਸਤਾ ਹੈ ਵੀ ਹੈ ਜਾਣ ਵਾਸਤੇ ਤਾਂ ਉਹ ਬੜਾ ਦੂਰ ਦਾ, ਉਹ ਘੁੰਮ ਕੇ ਜਾਣਾ ਪਵੇਗਾ, ਬਹੁਤ ਜਿਆਦਾ ਵੜਾ ਪਾ ਕੇ ਲੰਘ ਕੇ ਜਾਣਾ ਪਵੇਗਾ।
ਵਿਤ ਜਹੈ ਸਾਏ ਕੋ ਸਮੈ,
ਜੇ ਉਹ ਵੱਡੇ ਰਸਤਿਓ ਲੰਘ ਕੇ ਗਏ, ਘੁੰਮ ਕੇ ਲੰਘ ਕੇ ਗਏ ਤੇ ਇਹਨੇ ਨੂੰ ਜਾਂਦਿਆਂ ਜਾਂਦਿਆਂ ਵਿਆਹ ਦੀ ਤਰੀਕ ਲੰਘ ਜਾਣੀ ਹੈ, ਜਿਹੜੀ ਸਾਹੇ ਦੀ ਤਰੀਕ ਮਿਥੀ ਹੋਈ ਹੈ ਉਹ ਤਰੀਕ ਚਲੀ ਜਾਏਗੀ, ਲੰਘ ਜਾਏਗੀ, ਬਾਅਦ ਵਿਚ ਅਸੀਂ ਉੱਥੇ ਪਹੁੰਚਾਂਗੇ।
ਆਣ ਬਣੀ ਅਸਮੰਜਸ ਹਮੈ,
ਹੁਣ ਤਾਂ ਇਹ ਬੜੀ ਵੱਡੀ ਅਸਮੰਜਸ ਆਣ ਬਣੀ ਹੈ ਸਾਡੇ ਤੇ, ਇਹ ਬੜੀ ਵੱਡੀ ਭਾਰੀ ਸਮੱਸਿਆ ਆਣ ਬਣੀ, ਨਾ ਲੜ ਸਕਦੇ ਹਾਂ, ਨਾ ਇੱਥੋਂ ਲੰਘ ਸਕਦੇ ਹਾਂ, ਨਾ ਕਿਸੇ ਦੂਸਰੇ ਰਸਤਿਓ ਜਾ ਸਕਦੇ ਹਾਂ।
ਚਿਤਵਤ ਗਿਰਪਤੀ ਸਕਲ ਬੁਲਾਏ,
ਫਿਕਰਮੰਦ ਹੋ ਕੇ ਬਹੁਤ ਜ਼ਿਆਦਾ ਚਿੰਤਤ ਹੋ ਕੇ ਰਾਜੇ ਭੀਮ ਚੰਦ ਨੇ ਜਿਹੜੇ ਬਾਕੀ ਪਹਾੜੀ ਰਾਜੇ ਸਨ ਉਹਨਾਂ ਨੂੰ ਫਿਰ ਆਪਣੇ ਕੋਲ ਬੁਲਾਇਆ।
ਕਰ ਆਦਰ ਨਿਜ ਨਿਕਟ ਬਿਠਾਏ,
ਉਹਨਾਂ ਦਾ ਆਦਰ ਕਰਕੇ ਸਨਮਾਨ ਕਰਕੇ ਉਹਨਾਂ ਸਾਰੇ ਰਾਜਿਆਂ ਨੂੰ ਭੀਮ ਚੰਦ ਨੇ ਆਪਣੇ ਕੋਲ ਬਿਠਾਇਆ।
ਮਿਲ ਮਸਲਤ ਕੀ ਜਾਏ ਅਬ ਕੈਸੇ,
ਕਹਿੰਦਾ ਹੁਣ ਸਾਰੇ ਜਣੇ ਮਿਲ ਕੇ ਕੋਈ ਮਸਲਤ ਕਰੋ, ਸਾਰੇ ਜਣੇ ਰਲ ਕੇ ਕੋਈ ਹੁਣ ਐਸੀ ਸਲਾਹ ਕਰੋ।
ਸਮਦੀ ਸਦਨ ਪਹੁੰਚੇ ਜੈਸੇ,
ਜਿਸ ਤਰੀਕੇ ਨਾਲ ਜਿਸ ਸਲਾਹ ਨਾਲ ਆਪਾਂ ਆਪਣੇ ਸਮਦੀ ਰਾਜੇ ਫਤਿਹ ਸ਼ਾਹ ਦੇ ਘਰ ਪਹੁੰਚ ਸਕੀਏ, ਹੁਣ ਕੋਈ ਏਦਾਂ ਦਾ ਤਰੀਕਾ ਸੋਚੋ, ਏਦਾਂ ਦਾ ਕੋਈ ਰਸਤਾ ਲੱਭੋ ਭਾਲੋ ਕਿ ਜਿਸ ਤਰੀਕੇ ਦੇ ਨਾਲ ਆਪਾਂ ਆਪਣੇ ਸਮਧੀ ਦੇ ਘਰ ਛੇਤੀ ਪਹੁੰਚਣਾ ਕਰੀਏ।
ਗੁਰੂ ਕੰਨੇ ਤੇ ਸੁਧ ਆਏ,
ਆਪ ਵਜ਼ੀਰ ਆਇਆ, ਗੁਰੂ ਸਾਹਿਬ ਜੀ ਵੱਲੋਂ ਤਾਂ ਖਬਰ ਆ ਗਈ ਹੈ, ਉਹਨਾਂ ਵੱਲੋਂ ਤਾਂ ਸੁਨੇਹਾ ਆ ਗਿਆ ਜੋ ਆਉਣਾ ਸੀ।
ਦੇਤ ਨਾ ਮਗ ਦਿੜ ਹੇਤ ਲੜਾਏ,
ਉਹਨਾਂ ਨੇ ਸਾਫ ਕਹਿ ਦਿੱਤਾ, ਸਪਸ਼ਟ ਕਰ ਦਿੱਤਾ ਕਿ ਅਸੀਂ ਰਸਤਾ ਨਹੀਂ ਦੇਣਾ, ਅਸੀਂ ਇੱਥੋਂ ਲਾਂਘਾ ਨਹੀਂ ਦੇਣਾ। ਹਾਂ ਉਹ ਲੜਨ ਵਾਸਤੇ ਤਿਆਰ ਬੈਠੇ ਨੇ, ਉਹ ਕਹਿੰਦੇ ਲੜ ਕੇ ਜੇ ਲੰਘ ਸਕਦੇ ਹੋ ਤਾਂ ਲੰਘ ਜਾਓ, ਉਦਾਂ ਅਸੀਂ ਰਸਤਾ ਨਹੀਂ ਦੇਣਾ, ਲਾਂਘਾ ਨਹੀਂ ਦੇਣਾ।
ਸੁਣ ਸੈਲੇਂਦਰਨ ਕਰ ਅੰਕਾਰਾ,
ਜਦੋਂ ਭੀਮ ਚੰਦ ਨੇ ਗੱਲ ਕਹੀ ਤੇ ਬਾਕੀ ਦੇ ਜਿੰਨੇ ਰਾਜੇ ਸਨ, ਜਿੰਨੇ ਸੈਲੇਂਦਰ ਸਨ ਪਹਾੜੀ ਰਾਜੇ, ਰਾਜਾ ਜਸਵਾਲੀਆ ਬੈਠਾ ਸੀ, ਹੋਰ ਰਾਜੇ, ਰਾਜਾ ਕੇਸਰੀ ਚੰਦ ਬੈਠਾ ਸੀ, ਇਹ ਸਾਰੇ ਰਾਜੇ ਬੜੇ ਹੰਕਾਰ ਦੇ ਵਿਚ ਹਉਮੈ ਦੇ ਵਿਚ ਉਸ ਵਕਤ ਬੋਲੇ।
ਸਭਿਆਂ ਧੀਰਜ ਹੇਤੀ ਉਚਾਰਾ,
ਸਾਰੇ ਰਾਜੇ ਭੀਮ ਚੰਦ ਨੂੰ ਧੀਰਜ ਦੇਣ ਵਾਸਤੇ ਬੋਲੇ, ਕਹਿਣ ਲੱਗੇ
ਕਹਾ ਤਰਾਸ ਚਿਤ ਮੈਂ ਤੁਮ ਕੀਨੋ,
ਕਹਿੰਦੇ ਹੇ ਰਾਜਾ ਭੀਮ ਚੰਦ ਤੂੰ ਆਪਣੇ ਮਨ ਵਿਚ ਕਿਉਂ ਤਰਾਸ ਕਰਦਾ, ਕਿਉਂ ਤੂੰ ਆਪਣੇ ਮਨ ਵਿਚ ਇੰਨਾ ਡਰ ਧਾਰਨ ਕਰ ਰਿਹਾ, ਕਿਉਂ ਡਰਾਕਲ ਬਣ ਰਿਹਾ।
ਇਥੋਂ ਕੱਟ ਕੱਤਰ ਕਰ ਲੀਨੋ,
ਆ ਵੇਖ ਏਡੀ ਵੱਡੀ ਫੌਜ ਇਕੱਠੀ ਕੀਤੀ ਹੋਈ, ਕੋਈ ਦਲ ਥੋੜਾ ਤੇਰੇ ਕੋਲ, ਆ ਕਿੰਨੀਆਂ ਫੌਜਾਂ ਨੇ ਤੇਰੇ ਨਾਲ, ਤੇਰੀ ਫੌਜ ਆਪਣੀ ਵੱਖਰੀ ਆ, ਸਾਡੀਆਂ ਫੌਜਾਂ ਵੱਖਰੀਆਂ ਨੇ, ਆ ਏਡਾ ਵੱਡਾ ਦਲ, ਏਡੀ ਵੱਡੀ ਫੌਜ ਤੂੰ ਆਪਣੇ ਨਾਲ ਇਕੱਠੀ ਕਰਕੇ ਲੈ ਕੇ ਆਇਆ ਹੈ।
ਸੋਦੇ ਗਮਨੇ ਪੰਥ ਮਜਾਰੇ,
ਆਪਾਂ ਨੀ ਕੋਈ ਹੋਰ ਰਸਤਿਓ ਜਾਣਾ, ਆਪਾਂ ਇੱਥੋਂ ਹੀ ਸਿੱਧੇ ਰਸਤੇ ਲੰਘ ਕੇ ਜਾਵਾਂਗੇ, ਇੱਥੋਂ ਹੀ ਸੁਧੇ ਰਸਤੇ ਤੋਂ ਲੰਘ ਕੇ ਜਾਵਾਂਗੇ।
ਬਨ ਅਰੀ ਅਰੇ ਜੇ ਆਏ ਅਗਾਰੇ,
ਜੇ ਕੋਈ ਸਾਡੇ ਸਾਹਮਣੇ ਅਰੀ ਬਣ ਕੇ, ਦੁਸ਼ਮਣ ਬਣ ਕੇ ਆ ਕੇ ਅੜੇਗਾ, ਸਾਡੇ ਸਾਹਮਣੇ ਆ ਕੇ ਸਾਡਾ ਜੇ ਕੋਈ ਰਸਤਾ ਰੋਕੇਗਾ,
ਬਿਨ ਬਿਨਮ ਸੁਪੱਟ ਬਟੂਰੇ,
ਫਿਰ ਉਹਨਾਂ ਨਾਲ ਅੜ ਕੇ ਉੱਥੋਂ ਲੰਘਾਂਗੇ, ਚੁਣ ਚੁਣ ਕੇ ਆਪਣੇ ਜਿਹੜੇ ਵਧੀਆ ਵਧੀਆ ਸੂਰਮੇ ਨੇ, ਸਾਰੀ ਫੌਜ ਦੇ ਵਿੱਚੋਂ ਜਿਹੜੇ ਚੰਗੇ ਸੂਰਮੇ ਨੇ ਉਹਨਾਂ ਦੀ ਚੋਣ ਕਰਕੇ, ਉਹਨਾਂ ਨੂੰ ਅੱਗੇ ਕਰਕੇ ਇੱਕ ਵਾਰੀ ਸਾਰਿਆਂ ਤੇ ਦੁਸ਼ਮਣ ਤੇ ਹੱਲਾ ਕਰਕੇ, ਗੁਰੂ ਦੀਆਂ ਫੌਜਾਂ ਤੇ ਹਮਲਾ ਕਰਕੇ, ਉੱਥੋਂ ਇੱਕੋ ਵਾਰੀ ਜ਼ੋਰ ਨਾਲ ਹੱਲਾ ਕਰਕੇ ਉੱਥੋਂ ਲੰਘ ਜਾਵਾਂਗੇ, ਉੱਥੋਂ ਹੱਲਾ ਕਰਕੇ ਉਸ ਰਸਤਾ ਨੂੰ ਰਸਤੇ ਨੂੰ ਛੁਡਾ ਕੇ ਉਸ ਰਸਤੇ ਤੋਂ ਲੰਘ ਜਾਵਾਂਗੇ।
ਸਭ ਨੂੰ ਤਕਾਵੇ ਕਰੇ ਕਿਨਾਰੇ,
ਸਭ ਨੂੰ ਤਕਾ ਕੇ ਰਸਤੇ ਤੋਂ ਇੱਕ ਪਾਸੇ ਕਰ ਦਿਆਂਗੇ, ਰਸਤੇ ਤੋਂ ਹਟਾ ਕੇ ਇੱਕ ਪਾਸੇ ਕਰ ਦਿਆਂਗੇ, ਜਿੰਨੀ ਗੁਰੂ ਦੀ ਫੌਜ ਹੈ।
ਜਿਡਵੇ ਕਰੇ ਰਹੇ ਬਲ ਭਾਰੇ,
ਔਰ ਪੱਕੇ ਹੋ ਕੇ ਦ੍ਰਿੜ ਹੋ ਕੇ ਉੱਥੋਂ ਲੰਘਾਂਗੇ, ਪੂਰਾ ਬਲ ਲਾ ਕੇ, ਪੂਰਾ ਜ਼ੋਰ ਤੇ ਤਾਣ ਲਾ ਕੇ ਉੱਥੋਂ ਲੰਘਾਂਗੇ, ਸਾਡੇ ਵਿੱਚ ਵੀ ਪੂਰਾ ਬਲ ਤੇ ਤਾਣ ਹੈ।
ਬੁਲਕਾ ਛਲਕੇ ਮਾਰੇ ਤਕੇ,
ਬੰਦੂਕਾਂ ਦੀਆਂ ਗੋਲੀਆਂ ਦੀਆਂ ਛਲਕਾਂ ਤੱਕ ਤੱਕ ਕੇ ਚਲਾਵਾਂਗੇ, ਜਿਹੜਾ ਨੇੜੇ ਆਵੇਗਾ ਮਾਰ ਮਾਰ ਗੋਲੀਆਂ ਜ਼ਮੀਨ ਤੇ ਸੁੱਟੀ ਜਾਵਾਂਗੇ, ਔਰ ਉੱਥੋਂ ਲੰਘ ਕੇ ਜਾਵਾਂਗੇ।
ਰਿਪੂ ਬਹੀਰ ਮਰ ਆਏ ਨਾ ਸਕੇ,
ਉਹਨਾਂ ਦਾ ਜਿਹੜਾ ਦੁਸ਼ਮਣਾਂ ਦਾ ਜਥਾ ਹੈ, ਜਿਹੜੇ ਦੁਸ਼ਮਣ ਨੇ ਉਹ ਸਾਡੇ ਬਹੀਰ ਤੇ ਨਹੀਂ ਆ ਸਕਣਗੇ। ਆਪਾਂ ਜਿਹੜੇ ਚੋਣਵੇਂ ਸੂਰਮੇ ਨੇ ਉਹਨਾਂ ਨੂੰ ਅੱਗੇ ਕਰਾਂਗੇ, ਉਹ ਰਸਤਾ ਸਾਫ ਕਰਦੇ ਜਾਣਗੇ, ਆਪਾਂ ਆਪਣਾ ਬਹੀਰ ਲੈ ਕੇ ਉੱਥੋਂ ਛੇਤੀ ਨਾਲ ਸਿੱਧੇ ਰਸਤੇ ਤੋਂ ਲੰਘ ਕੇ ਪਾਰ ਚਲੇ ਜਾਵਾਂਗੇ, ਔਰ ਬਹੀਰ ਦੇ ਉੱਤੇ ਦੁਸ਼ਮਣ ਨੂੰ ਨਹੀਂ ਆਉਣ ਦਿਆਂਗੇ।
ਸਨੇ ਸਨੇ ਮਗ ਲੰਘੇ ਸਾਰੇ,
ਔਰ ਸਨੇ ਸਨੇ ਸਾਰਾ ਪੈਂਡਾ ਉੱਥੋਂ ਲੰਘ ਕੇ ਚਲੇ ਜਾਵਾਂਗੇ।
ਚੜ ਨੋਕਾ ਜਮਨਾ ਪਰ ਪਾਰੇ,
ਅੱਗੇ ਜਮਨਾ ਆ ਜਾਏਗੀ, ਕਿਸ਼ਤੀਆਂ ਤੇ ਸਵਾਰ ਹੋ ਕੇ ਜਮਨਾ ਨਦੀ ਛੇਤੀ ਨਾਲ ਪਾਰ ਕਰ ਲਵਾਂਗੇ।
ਜਬ ਸਮਾਜ ਪਰਲੇ ਹੋਏ ਕੂਲ,
ਹਾਂ ਜਦੋਂ, ਹਾਂਜੀ,
ਜਬ ਸਮਾਜ ਪਰਲੇ ਹੋਏ ਕੂਲ,
ਜਦੋਂ ਆਪਣਾ ਸਾਰਾ ਸਮਾਜ ਸਾਰਾ ਸਮਾਨ ਕਿਨਾਰੇ ਦੇ ਪਰਲੇ ਪਾਸੇ ਚਲਾ ਗਿਆ, ਜਮਨਾ ਦੇ ਪਰਲੇ ਪਾਸੇ ਚਲਾ ਗਿਆ,
ਦੇ ਕਰ ਇੱਕ ਬਾਰ ਦਲ ਹੁੱਲ,
ਇੱਕ ਵਾਰੀ ਸਾਰੇ ਦਲ ਦਾ ਹੁੱਲਾ ਕਰਦਿਆਂ ਹੋਇਆ, ਯਾਨੀ ਕਿ ਹੱਲਾ ਸ਼ੇਰੀ ਦਿੰਦਿਆਂ ਹੋਇਆ, ਪੂਰੇ ਹੱਲੇ ਦੇ ਨਾਲ ਜੇ ਇੱਕ ਵਾਰੀ ਸਾਡਾ ਸਾਰਾ ਦਲ ਪਾਰਲੇ ਪਾਸੇ ਚਲਾ ਗਿਆ,
ਡੇਰੇ ਮੈਂ ਤਵ ਕਰੀਏ ਛੂਟ,
ਤੇ ਫਿਰ ਚੱਲ ਕੇ ਆਪਣੇ ਉਹਨਾਂ ਦੇ ਡੇਰੇ ਦੇ ਵਿੱਚ ਹੱਲਾ ਕਰਾਂਗੇ। ਇੱਕ ਵਾਰੀ ਆਪਣਾ ਬਹੀਰ ਸਾਰਾ ਪਾਰ ਕਰਾ ਕੇ ਨਾ, ਤਾਂ ਜੋ ਬਹੀਰ ਦਾ ਕੋਈ ਨੁਕਸਾਨ ਨਾ ਹੋਵੇ, ਜਿਹੜੇ ਆਮ ਬਰਾਤੀ ਨਾਲ ਜਾ ਰਹੇ ਨੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਇੱਕ ਵਾਰੀ ਜਦੋਂ ਸਾਰੇ ਜਮਨਾ ਪਾਰ ਹੋ ਜਾਵਾਂਗੇ, ਦੁਬਾਰਾ ਫੇਰ ਜਿਹੜਾ ਗੁਰੂ ਜੀ ਦਾ ਡੇਰਾ ਹੈ ਉਹਦੇ ਤੇ ਫਿਰ ਸ਼ੂਟ ਕਰਾਂਗੇ, ਹੱਲਾ ਕਰਾਂਗੇ।
ਸ਼ਸਤਰ ਬਸਤਰ ਧਨ ਲਈ ਜੈ ਲੂਟ,
ਫਿਰ ਉਹਨਾਂ ਦੇ ਜਿੰਨੇ ਸ਼ਸਤਰ ਨੇ ਬਸਤਰ ਨੇ, ਜਿੰਨਾ ਉਹਨਾਂ ਕੋਲ ਖਜ਼ਾਨਾ ਧਨ ਹੈ, ਉਹ ਫਿਰ ਸਾਰਾ ਕੁਝ ਆਪਾਂ ਲੁੱਟ ਕੇ ਲੈ ਕੇ ਜਾਵਾਂਗੇ। ਪਹਿਲਾਂ ਇੱਕ ਵਾਰੀ ਉੱਥੋਂ ਲੰਘ ਜਾਵਾਂਗੇ, ਜਮਨਾ ਪਾਰ ਕਰਾ ਕੇ ਸਾਰੇ ਡੇਰੇ ਨੂੰ, ਫਿਰ ਆਪਣੇ ਚੋਣਵੇਂ ਸੂਰਮਿਆਂ ਨੂੰ ਨਾਲ ਲੈ ਕੇ ਗੁਰੂ ਦੇ ਡੇਰੇ ਤੇ ਹੱਲਾ ਕਰਾਂਗੇ, ਔਰ ਡੇਰੇ ਤੇ ਹੱਲਾ ਕਰਕੇ ਜਿੰਨੇ ਸ਼ਸਤਰ ਬਸਤਰ ਮਿਲੇ, ਜਿੰਨਾ ਖਜ਼ਾਨਾ ਧਨ ਸੰਪਦਾ ਜੋ ਪਦਾਰਥ ਮਿਲੇ ਸਭ ਕੁਝ ਉਹਨਾਂ ਦੇ ਡੇਰੇ ਵਿੱਚੋਂ ਲੁੱਟ ਲਵਾਂਗੇ, ਡੇਰਾ ਉਹਨਾਂ ਦਾ ਉਜਾੜ ਦੇਵਾਂਗੇ।
ਦਲ ਬਲ ਤੇ ਗੁਰ ਸੈਨ ਹਟਾਏ,
ਆਪਣੇ ਦਲ ਦੇ ਬਲ ਨਾਲ ਗੁਰੂ ਦੀਆਂ ਫੌਜਾਂ ਨੂੰ ਹਟਾ ਕੇ ਪਿੱਛੇ ਕਰ ਦਿਆਂਗੇ।
ਲੁੱਟੇ ਚਲੇ ਨਿਸ਼ਾਨ ਬਜਾਏ,
ਔਰ ਲੁੱਟ ਕੇ ਫਿਰ ਚੱਲਾਂਗੇ ਸਾਰੇ ਇਹਨਾਂ ਦੇ ਨਗਰ ਨੂੰ, ਗੁਰੂ ਜੀ ਦੇ ਸਾਰੇ ਨਗਰ ਨੂੰ, ਪੌਂਟਾ ਸਾਹਿਬ ਨੂੰ ਲੁੱਟ ਕੇ ਆਪਣੇ ਜਿੱਤ ਦੇ ਨਗਾਰੇ ਵਜਾ ਕੇ ਇੱਥੋਂ ਲੰਘਾਂਗੇ। ਇਹ ਪਹਾੜੀ ਰਾਜੇ ਧੀਰਜ ਦੇਣ ਵਾਸਤੇ ਕਹਿ ਰਹੇ ਨੇ, ਅੰਦਰੋਂ ਖਾਤੀ ਇਹਨਾਂ ਦੇ ਵੀ ਪਤਾ ਹੈ ਕਿ ਅਸੀਂ ਜਿੱਤ ਨਹੀਂ ਸਕਾਂਗੇ, ਪਰ ਭੀਮ ਚੰਦ ਦੇ ਕੋਲ ਆਪਣੀਆਂ ਟਾਰਾਂ ਮਾਰ ਕੇ ਕਹਿ ਰਹੇ ਨੇ, ਕਹਿੰਦੇ ਆਪਣੇ ਨਗਾਰੇ ਵਜਾ ਕੇ ਜਿੱਤ ਦੇ, ਫਿਰ ਇੱਥੋਂ ਲੰਘ ਕੇ ਜਾਵਾਂਗੇ, ਸਭ ਕੁਝ ਲੁੱਟ ਕੇ ਲੈ ਕੇ ਜਾਵਾਂਗੇ।
ਇਮ ਜਸਵਾਲ ਕੇਸਰੀ ਚੰਦ,
ਇਹ ਗੱਲਾਂ ਰਾਜੇ ਜਸਵਾਲੀਏ ਨੇ ਔਰ ਰਾਜੇ ਕੇਸਰੀ ਚੰਦ ਨੇ ਕਹੀਆਂ ਹਨ।
ਕਯੋ ਗੋਪਾਲ ਗੁਲੇਰ ਨਰਿੰਦ,
ਫਿਰ ਰਾਜਾ ਗੋਪਾਲ ਗੁਲੇਰੀਆ ਇਹ ਵੀ ਨਾਲ ਬੈਠਾ ਸੀ, ਇਹਨੇ ਵੀ ਨਾਲ ਸਹਿਮਤੀ ਪ੍ਰਗਟ ਕੀਤੀ ਹੈ, ਇਹਨੇ ਵੀ ਨਾਲ ਆਪਣੇ ਇਹਨਾਂ ਦੇ ਬੋਲੀ ਵਿਚ ਹਾਂ ਵਿਚ ਹਾਂ ਮਿਲਾਈ ਹੈ।
ਸੰਗ ਕਿਰਪਾਲ ਕੇਸਰੀ ਚੰਦ,
ਫਿਰ ਰਾਜਾ ਕਿਰਪਾਲ ਕਟੋਚੀਆ ਉਹ ਵੀ ਨਾਲ ਬੈਠਾ ਸੀ, ਉਹ ਅੱਗੇ ਚਾਹੁੰਦਾ ਸੀ ਗੁਰੂ ਸਾਹਿਬ ਨੂੰ ਭੀਮ ਚੰਦ ਨਾਲ ਲੜਾਉਣਾ, ਤੋ ਰਾਜਾ ਕਿਰਪਾਲ ਕਟੋਚੀਆ ਵੀ ਉਸ ਵੇਲੇ ਕੋਲ ਬੈਠਾ ਸੀ।
ਕਯੋ ਗੋਪਾਲ ਗੁਲੇਰ ਨਰਿੰਦ,
ਹਾਂਜੀ
ਕਯੋ ਗੋਪਾਲ ਗੁਲੇਰ ਨਰਿੰਦ,
ਰਾਜਾ ਗੋਪਾਲ ਚੰਦ ਗੁਲੇਰੀਆ ਕੋਲ ਉਹਨੇ ਵੀ ਕਿਹਾ,
ਸੰਗ ਕਿਰਪਾਲ ਕਟੋਚਨ ਆਦ,
ਕਿਰਪਾਲ ਚੰਦ ਕਟੋਚੀਆ ਰਾਜਾ ਇਹ ਵੀ ਲਾਗੇ ਬੈਠਾ ਸੀ, ਇਹਨੇ ਵੀ ਹਾਮੀ ਭਰੀ ਹੈ।
ਭਇਓ ਪਰਸਪਰ ਚੱਲਣ ਸੰਵਾਦ,
ਇਹ ਤਾਂ ਚੱਲਣ ਦਾ ਸਾਰਿਆਂ ਨੇ ਆਪਸ ਵਿਚ ਇਹ ਸੰਵਾਦ ਕੀਤਾ ਵੀ ਇਹੀ ਇੱਕ ਤਰੀਕਾ ਹੈ, ਇਥੋਂ ਲੰਘਣ ਦਾ ਇਹੀ ਇੱਕ ਜ਼ਰੀਆ ਹੈ।
ਭੀਮ ਚੰਦ ਸਤਿਗੁਰ ਕੋ ਜਾਣੈ, ਆਯੁਧ ਧਾਰੀ ਵੀਰ ਪਛਾਣੈ।
ਹੁਣ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਚੰਗੀ ਤਰ੍ਹਾਂ ਵਾਕਫ ਹੈ, ਉਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਬਾਰੇ ਚੰਗੀ ਤਰ੍ਹਾਂ ਪਤਾ ਹੈ, ਉਹ ਜਾਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਸਤਰਧਾਰੀ ਨੇ, ਔਰ ਸ਼ਸਤਰਧਾਰੀ ਨਹੀਂ ਉਹ ਸ਼ਸਤਰਧਾਰੀ ਯੋਧੇ ਵੀ ਨੇ। ਸ਼ਸਤਰ ਰੱਖਣੇ ਗੱਲ ਵੱਖਰੀ ਹੈ, ਪਰ ਉਹਨਾਂ ਸ਼ਸਤਰਾਂ ਨੂੰ ਚਲਾਉਣ ਵਾਸਤੇ ਜਿਹੜੀ ਸੂਰਮਤਾਈ ਚਾਹੀਦੀ ਹੈ ਵੱਖਰੀ ਗੱਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਸ਼ਸਤਰ ਰੱਖੇ ਨੇ ਉੱਥੇ ਸ਼ਸਤਰ ਚਲਾਉਣ ਦਾ ਸਾਹਸ ਵੀ ਉਹਨਾਂ ਵਿੱਚ ਹੈ, ਉਹ ਬੜੇ ਵੀਰ ਤੇ ਯੋਧੇ ਹਨ।
ਮੈਂ ਲੜਬੇ ਕੀ ਮਸਲਤ ਮਾਨੀ,
ਭੀਮ ਚੰਦ ਨੇ ਲੜਨ ਦੀ ਸਲਾਹ ਨਹੀਂ ਮੰਨੀ, ਕਹਿੰਦਾ ਨਾ ਬਈ ਲੜਾਈ ਨਹੀਂ ਕਰ ਸਕਦੇ, ਜੇ ਲੜਾਈ ਕਰਨ ਲੱਗ ਪਏ ਪਤਾ ਨਹੀਂ ਇੱਥੇ ਹੀ ਆਪਾਂ ਨੂੰ ਵਾਪਸ ਮੁੜਨਾ ਪੈ ਜਾਏ ਕਿ ਸ੍ਰੀਨਗਰ ਪਹੁੰਚੀਏ ਨਾ, ਲੜਾਈ ਚ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਏ, ਕੌਣ ਮਾਰਿਆ ਜਾਏ ਕੌਣ ਬਚੇ, ਇੱਥੇ ਸ਼ੋਗ ਮੱਚ ਜਾਏਗਾ। ਹੁਣ ਆਪਾਂ ਮੰਗਲ ਮਨਾ ਰਹੇ ਹਾਂ, ਮੁੜ ਕੇ ਸ਼ੋਗ ਮਨਾਵਾਂਗੇ, ਕਿਸੇ ਦਾ ਭਾਈ ਮਰੇਗਾ ਕਿਸੇ ਦਾ ਬਾਪ ਮਰੇਗਾ, ਇਸ ਤਰ੍ਹਾਂ ਫਿਰ ਇਹੋ ਜਿਹਾ ਹੀ ਕੰਮ ਹੋਵੇਗਾ ਨਾ। ਕਹਿੰਦਾ ਨਾ ਬਈ ਲੜਨ ਵਾਲੀ ਮਸਲਤ ਨਹੀਂ, ਲੜਨ ਵਾਲੀ ਗੱਲ ਨਹੀਂ ਕਰਨੀ,
ਅੱਛੀ ਦੁੱਖ ਦਾਨ ਬਹਾਨੀ,
ਕਿਉਂਕਿ ਲੜਾਈ ਵਾਲੀ ਜਿਹੜੀ ਗੱਲ ਹੈ ਇਹ ਚੰਗੀ ਨਹੀਂ, ਇਹ ਦੁਖਦਾਈ ਹੈ, ਇਹਦੇ ਵਿੱਚ ਦੁੱਖ ਹੀ ਦੁੱਖ ਹੈ, ਜੰਗ ਦੇ ਵਿੱਚ ਤਾਂ ਦੁੱਖ ਹੀ ਦੁੱਖ ਹੈ।
ਕਹੋ ਵਜ਼ੀਰ ਉਲੰਘਣ ਕੀ ਬਾਤ, ਕਿਮਰੇ ਆਏ ਵਿਆਹ ਕੀ ਬਾਤ।
ਉਸ ਵਕਤ ਵਜ਼ੀਰ ਬੋਲਿਆ ਲਾਗੇ ਜਿਹੜਾ ਗੁਰੂ ਸਾਹਿਬ ਨੂੰ ਮਿਲ ਕੇ ਆਇਆ, ਉਹ ਬੋਲਿਆ ਕਹਿਣ ਲੱਗਾ ਜੀ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਜੰਗ ਯੁੱਧ ਦੀਆਂ ਤੇ ਫਿਰ ਵਿਆਹ ਵਾਲੀ ਗੱਲ ਭੁੱਲ ਜਾਓ ਕਿ ਤੁਸੀਂ ਜਾ ਕੇ ਵਿਆਹ ਕਰ ਲੋਗੇ, ਉੱਥੇ ਵਿਆਹ ਨਹੀਂ ਕਰ ਸਕੋਗੇ, ਸਾਹਿਬ ਵਾਲੇ ਦਿਨ ਉੱਥੇ ਪਹੁੰਚਣ ਦੀ ਤਾਂ ਕੀ ਖਬਰੇ, ਕਦੇ ਵੀ ਨਾ ਪਹੁੰਚ ਪਾਓ, ਇਹ ਵੀ ਹੋ ਸਕਦਾ ਪਤਾ ਨਹੀਂ ਕਿਹੜਾ ਤੁਹਾਡੇ ਚੋਂ ਮਾਰਿਆ ਜਾਏ, ਗੁਰੂ ਸਾਹਿਬ ਦੇ ਖਪਰੇ ਤੀਰ ਮੈਂ ਵੇਖ ਕੇ ਆਇਆ ਚਾਰ ਚਾਰ ਉਂਗਲਾਂ ਤੋਂ ਵੀ ਚੌੜੇ ਨੇ, ਤੇ ਕਹਿੰਦੇ ਜਦੋਂ ਚਿਲੇ ਤੇ ਚਾੜ ਕੇ ਛੱਡਦੇ ਨੇ ਤੇ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਬਿੰਨ ਕੇ ਪਾਰ ਲੰਘ ਜਾਂਦੇ ਨੇ, ਉਹ ਤਾਂ ਕਹਿੰਦੇ ਸਾਡੇ ਤੀਰ ਉੱਛਲ ਰਹੇ ਨੇ ਪੱਥੇ ਦੇ ਵਿੱਚੋਂ ਵੀ, ਕਦੋਂ ਅਸੀਂ ਚਲਾਈਏ ਇਹਨਾਂ ਨੂੰ, ਕਦੋਂ ਇਹ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਲੰਘਣ। ਇਸ ਕਰਕੇ ਜੇ ਹੁਣ ਲੜਾਈ ਦੀ ਗੱਲ ਕੀਤੀ ਤੇ ਇਹ ਤੁਹਾਡੇ ਵਿਆਹ ਦੇ ਕੰਮ ਵਿੱਚ ਬੜੀ ਵੱਡੀ ਅੜਚਣ ਬਣੇਗੀ।
ਕਹੋ ਵਜ਼ੀਰ ਗੁਰ ਟਿਗ ਦਲ ਕੇਤਕ,
ਪੁੱਛਣ ਲੱਗੇ ਕਹਿਣ ਲੱਗੇ ਵੀ ਤੂੰ ਗੁਰੂ ਸਾਹਿਬ ਨੂੰ ਮਿਲ ਕੇ ਆਇਆ ਵਜ਼ੀਰ, ਇਹ ਦੱਸ ਕਿ ਗੁਰੂ ਸਾਹਿਬ ਦੇ ਕੋਲ ਕਿੱਡਾ ਕੁ ਵੱਡਾ ਦਲ ਹੈ, ਉਹਨਾਂ ਦੇ ਕੋਲ ਕਿੰਨੀਆਂ ਕੁ ਵੱਡੀਆਂ ਫੌਜਾਂ ਹਨ,
ਠੁਕਰਾਈ ਠਾਨਤ ਭਇਓ,
ਉਹਨਾਂ ਦੀ ਰਾਜਧਾਨੀ ਕਿਸ ਤਰ੍ਹਾਂ ਦੀ ਹੈ, ਜਿੱਥੇ ਉਹ ਰਹਿ ਰਹੇ ਨੇ ਇਸ ਵਕਤ ਉਹ ਰਾਜਧਾਨੀ ਉਹਨਾਂ ਨੇ ਕਿਸ ਤਰ੍ਹਾਂ ਦੀ ਬਣਾਈ, ਉੱਥੇ ਕਿਸ ਤਰ੍ਹਾਂ ਦੀ ਵਡਿਆਈ ਹੈ।
ਤੁਮ ਮੈਂ ਆਵਤ ਕੋ ਕਹਤੇ,
ਤੁਸੀਂ ਉਹਨਾਂ ਨੂੰ ਮਿਲ ਕੇ ਆਏ ਹੋ, ਵੇਖ ਕੇ ਆਇਆ ਸਾਰਾ ਕੁਝ, ਤੇ ਆਉਂਦਿਆਂ ਨੂੰ ਤੂੰ ਕੀ ਵੇਖ ਕੇ ਆਇਆ ਹੈ ਉੱਥੋਂ,
ਬਿਘਨ ਨਾ ਬਣੇ ਆਨ ਕਰ ਜੈਸੇ,
ਏਦਾਂ ਦਾ ਕੋਈ ਤਰੀਕਾ ਦੱਸ ਜਿਸ ਤਰੀਕੇ ਨਾਲ ਆਪਾਂ ਨੂੰ ਕੋਈ ਵਿਘਨ ਨਾ ਪਵੇ, ਆਪਣੇ ਵਿਆਹ ਦੇ ਕੰਮ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਅੜਚਣ ਨਾ ਆਵੇ।
ਸੁਨਤ ਬੈਨ ਪ੍ਰਧਾਨ ਬਖਾਨੈ,
ਇਹ ਸੁਣ ਕੇ ਉਹ ਵਜ਼ੀਰ ਬੋਲਿਆ ਕਹਿਣ ਲੱਗਾ,
ਸਭ ਗਰਿੰਦਰ ਤੁਮ ਬੋ ਬੁੱਧਵਾਨੈ,
ਕਹਿਣ ਲੱਗਾ ਤੁਸੀਂ ਸਾਰੇ ਪਹਾੜੀ ਰਾਜੇ ਬੜੇ ਬੁੱਧੀਮਾਨ ਹੋ, ਸਾਰੇ ਰਾਜੇ ਤੁਸੀਂ ਬੜੇ ਬੜੇ ਸਿਆਣੇ ਬੈਠੇ ਹੋ,
ਨਿਕਟ ਚਮੂ ਵੀ ਹੈ ਮਹਾਨਾ, ਤੋ ਨਾ ਹੋਵੋ ਗੁਰੂ ਸਮਾਨਾ,
ਸਤਨਾਮ ਸ੍ਰੀ
ਵਾਹਿਗੁਰੂ।
ਉਹ ਵਜ਼ੀਰ ਕਹਿ ਰਿਹਾ ਸੱਚ ਕਹਿ ਰਿਹਾ, ਨਾਲੇ ਕੋਈ ਇਹਦੇ ਵਿੱਚ ਕਲਪਨਾ ਨਹੀਂ ਹੈ, ਕੋਈ ਅਤਕਥਨੀ ਨਹੀਂ ਹੈ। ਕਹਿੰਦਾ ਤੁਸੀਂ ਸਾਰੇ ਬੜੇ ਸਿਆਣੇ ਰਾਜ ਹੋ, ਤੁਹਾਡੇ ਕੋਲ ਫੌਜ ਵੀ ਬੜੀ ਹੈ, ਦਲ ਵੀ ਤੁਹਾਡੇ ਕੋਲ ਘੱਟ ਨਹੀਂ, ਗੁਰੂ ਨਾਲੋਂ ਜ਼ਿਆਦਾ ਹੀ ਹੈ, ਪਰ ਫਿਰ ਵੀ ਤੁਸੀਂ ਗੁਰੂ ਸਾਹਿਬ ਦੇ ਬਰਾਬਰ ਨਹੀਂ ਪੁੱਜ ਸਕਦੇ, ਫਿਰ ਵੀ ਉਹਨਾਂ ਦੇ ਸਮਾਨ ਨਹੀਂ ਹੋ ਸਕਦੇ, ਭਾਵੇਂ ਤੁਸੀਂ ਬੜੇ ਵੱਡੇ ਦਲ ਦੇ ਮਾਲਕ ਹੋ, ਬੜੀਆਂ ਫੌਜਾਂ ਨੇ ਤੁਹਾਡੇ ਕੋਲ, ਬੜੇ ਬੜੇ ਵਧੀਆ ਹਥਿਆਰ ਨੇ, ਪਰ ਫਿਰ ਵੀ ਤੁਸੀਂ ਗੁਰੂ ਸਾਹਿਬ ਦੇ ਸਮਾਨ ਨਹੀਂ ਹੋ ਸਕਦੇ।
ਲੱਖੋਂ ਨਮਰ ਹੋਏ ਨਰ ਪਾਇਨ,
ਉਹਨਾਂ ਦੇ ਚਰਨਾਂ ਵਿੱਚ ਲੱਖਾਂ ਲੋਕ ਝੁਕਦੇ ਨੇ, ਲੱਖਾਂ ਲੋਕ ਉਹਨਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਨੇ।
ਆਨੇ ਅਰਪਿਆਨ ਕੇ ਪਾਇਨ,
ਔਰ ਆ ਕੇ ਉਹਨਾਂ ਦੇ ਚਰਨਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਨੇ।
ਸ਼੍ਰੀ ਨਾਨਕ ਕੀ ਗਾਦੀ ਸਾਥ, ਕਿਮ ਸਮ ਸਰਤਾ ਹੋਏ ਗਿਰਨਾਥ।
ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਗੁਰੂ ਕਲਗੀਧਰ ਜੀ, ਤੇ ਗੁਰੂ ਨਾਨਕ ਦੀ ਗੱਦੀ ਦੇ ਬਰਾਬਰ ਹੈ ਰਾਜਿਓ, ਦੱਸੋ ਕੋਈ ਤੁਹਾਡਾ ਰਾਜ ਭਾਗ ਪੁੱਜ ਸਕਦਾ? ਉਹਨਾਂ ਦੇ ਸਮਸਰਤਾ ਤੁਹਾਡੇ ਚੋਂ ਕਿਹੜਾ ਰਾਜਾ ਕਰ ਸਕਦਾ? ਕੋ ਹਰ ਸਮਾਨ ਨਹੀਂ ਰਾਜਾ, ਉਹ ਐਸੇ ਰਾਜੇ ਨੇ ਕਿ ਉਹਨਾਂ ਦੇ ਸਮਾਨ ਕੋਈ ਨਹੀਂ ਹੈ। ਉਹ ਰਾਜਨ ਕੇ ਰਾਜਾ ਹੈ, ਰਾਜਿਆਂ ਦੇ ਰਾਜੇ ਅਧੀ ਰਾਜੇ ਮਹਾਰਾਜੇ ਹਨ, ਇਸ ਕਰਕੇ ਤੁਹਾਡੇ ਚੋਂ ਕੋਈ ਉਹਨਾਂ ਦੇ ਬਰਾਬਰ ਨਹੀਂ ਪੁੱਜ ਸਕਦਾ, ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹਨ।
ਅਬ ਅਨੰਦਪੁਰ ਤੇ ਸੌ ਗੁਨਾ,
ਇਹ ਭੀਮ ਚੰਦ ਤੂੰ ਅਨੰਦਪੁਰ ਸਾਹਿਬ ਵੇਖੀ ਸੀ ਨਾ ਰੌਣਕ ਉਹਨਾਂ ਦੇ ਕੋਲ, ਤੇ ਅਨੰਦਪੁਰ ਸਾਹਿਬ ਚ ਜਿੰਨੀ ਰੌਣਕ ਸੀ ਉਹਨਾਂ ਕੋਲ, ਉਹਦੇ ਨਾਲੋਂ ਸੌ ਗੁਣਾ ਜ਼ਿਆਦਾ ਰੌਣਕ ਇੱਥੇ ਹੈ ਪੌਂਟਾ ਸਾਹਿਬ। ਅਨੰਦਪੁਰ ਸਾਹਿਬ ਚ ਓਨੀਆਂ ਫੌਜਾਂ ਨਹੀਂ ਸੀ, ਉੱਥੇ ਨਾਲੋਂ ਹੁਣ ਸੌ ਗੁਣਾ ਜ਼ਿਆਦਾ ਨੇ ਇੱਥੇ, ਤੂੰ ਇਹ ਅੰਦਾਜ਼ਾ ਲਾ ਲੈ ਕਿ ਹੁਣ ਸੌ ਗੁਣਾ ਜ਼ਿਆਦਾ ਇੱਥੇ ਮਹਾਰਾਜ ਜੀ ਦੇ ਕੋਲ ਫੌਜ ਹੈ।
ਦਲ ਪ੍ਰਤਾਪ ਬਾੜਿਓ ਅਤ ਕਨਾ,
ਉਹਨਾਂ ਦੇ ਦਲ ਦਾ ਪ੍ਰਤਾਪ ਬਹੁਤ ਜ਼ਿਆਦਾ ਵੱਧ ਚੁੱਕਾ, ਬਹੁਤ ਜ਼ਿਆਦਾ ਫੌਜਾਂ ਉਹਨਾਂ ਦੀਆਂ ਵੱਧ ਚੁੱਕੀਆਂ ਹਨ।
ਸੁਪੱਟ ਸ਼ਸਤਰ ਜੁੱਤ ਜਿੱਤ ਕਿਤ ਖਰੇ,
ਮੈਨੂੰ ਤਾਂ ਸੂਰਮੇ ਹੀ ਸੂਰਮੇ ਦਿਸੇ ਨੇ ਚਾਰੇ ਪਾਸੇ, ਜਿੱਧਰ ਕਿੱਧਰ ਵੀ ਨਿਗਾਹ ਮਾਰੀ ਸੂਰਮੇ ਸ਼ਸਤਰ ਪਕੜ ਕੇ ਹਥਿਆਰ ਬੰਦ ਹੋ ਕੇ ਖੜੇ ਦਿਸੇ ਹਨ।
ਪੁਸ਼ਟ ਤੁਰੰਗਮ ਗਨ ਬਲ ਭਰੇ,
ਫਿਰ ਉਹਨਾਂ ਦੇ ਘੋੜੇ ਵੀ ਮਾੜੇ ਨਹੀਂ, ਬੜੇ ਬੜੇ ਬਲ ਵਾਲੇ ਬਲਵਾਨ ਘੋੜੇ, ਰਿਸ਼ਟ ਪੁਸ਼ਟ ਤੁਰੰਗਮ ਨੇ, ਜਿਹੜੇ ਘੰਟਿਆਂ ਬੱਧੀ ਸਵਾਰ ਨੂੰ ਚੁੱਕ ਕੇ ਜੰਗ ਵਿੱਚ ਲੜ ਸਕਦੇ ਨੇ।
ਅਤਿ ਉਤਸ਼ਾਹ ਚਮੂ ਬਹੁ ਦੀਖਾ,
ਫਿਰ ਉਹਨਾਂ ਦੀ ਫੌਜ ਦੇ ਚਿਹਰੇ ਤੇ ਮੈਨੂੰ ਕਿਤੇ ਢਹਿੰਦੀ ਕਲਾ ਨਹੀਂ ਦਿਸੀ, ਚੜ੍ਹਦੀ ਕਲਾ ਹੀ ਦਿਸੀ ਆ, ਸਾਰਿਆਂ ਦੇ ਚਿਹਰੇ ਤੇ ਉਤਸ਼ਾਹ ਸੀ, ਸਾਰਿਆਂ ਦੇ ਹਿਰਦੇ ਵਿੱਚ ਉਮਾਹ ਸੀ, ਕਿਸੇ ਦੇ ਚਿਹਰੇ ਦੇ ਉੱਤੇ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਢਹਿੰਦੀ ਕਲਾ ਵਾਲੀ ਗੱਲ ਨਹੀਂ ਦਿਸੀ।
ਲੜ ਕਰ ਕੋਈ ਨਾ ਬਣਿਆ ਸਰੀਖਾ,
ਹਾਂ ਜੇ ਕੋਈ ਲੜਨਾ ਚਾਹੇ ਉਹਨਾਂ ਨਾਲ ਤੇ ਲੜ ਕੇ ਉਹਨਾਂ ਦੇ ਬਰਾਬਰ ਕੋਈ ਨਹੀਂ ਪੁੱਜ ਸਕਦਾ। ਇਸ ਵਕਤ ਜਿੰਨੇ ਬਲਵਾਨ ਉਹ ਨੇ, ਤੁਸੀਂ ਸਾਰੇ ਰਲ ਕੇ ਲੜ ਕੇ ਵੀ ਵੇਖ ਲਓ, ਲੜ ਕੇ ਉਹਨਾਂ ਦੇ ਬਰਾਬਰ ਨਹੀਂ ਪੁੱਜ ਸਕੋਗੇ।
ਯਮੁਨਾ ਤਟ ਲੋ ਦੇ ਨ ਜਾਣੇ,
ਤੁਸੀਂ ਕਹਿੰਦੇ ਹੋ ਯਮੁਨਾ ਦਾ ਅਸੀਂ ਕਿਨਾਰਾ ਪਾਰ ਕਰਕੇ ਤੇ ਫਿਰ ਵਾਪਸ ਆ ਕੇ ਗੁਰੂ ਦਾ ਡੇਰਾ ਲੁੱਟਾਂਗੇ, ਕਹਿੰਦੇ ਤੁਸੀਂ ਯਮੁਨਾ ਦੇ ਕੰਢੇ ਤੱਕ ਪਹੁੰਚੋਗੇ ਤੇ ਯਮੁਨਾ ਪਾਰ ਕਰੋਗੇ ਨਾ, ਤੁਸੀਂ ਤਾਂ ਉੱਥੇ ਕਿਨਾਰੇ ਤੱਕ ਨਹੀਂ ਪਹੁੰਚ ਪਾਉਣਾ, ਯਮੁਨਾ ਪਾਰ ਕਰਨੀ ਤਾਂ ਇੱਕ ਪਾਸੇ ਰਹੀ।
ਵਧੈ ਅਗਾਓ ਕਰ ਕਮਸਾਨੇ,
ਹਾਂ ਜੇ ਤੁਸੀਂ ਘਮਾਸਾਨ ਕਰਕੇ ਅੱਗੇ ਵੱਧ ਕੇ ਜਾਣਾ ਚਾਹੋਗੇ,
ਕਿਮ ਤਿੰਨ ਕੋ ਲੁੱਟਣ ਤੁਮ ਚਾਹੋ,
ਤੁਸੀਂ ਉਹਨਾਂ ਨੂੰ ਲੁੱਟਣ ਦੀ ਗੱਲ ਕਰਦੇ ਹੋ, ਤੁਸੀਂ ਉਹਨਾਂ ਨੂੰ ਕਿਵੇਂ ਲੁੱਟਣ ਦੀ ਚਾਹਨਾ ਕਰਦੇ ਹੋ?
ਰਾਤ ਦਿਵਸ ਜਿਨ ਲੜਨ ਉਮਾਹਾ,
ਜਿਹੜੇ ਰਾਤ ਦਿਨ ਲੜਨ ਵਾਸਤੇ ਉਮਾਹ ਰੱਖਦੇ ਨੇ, ਜਿਨ੍ਹਾਂ ਦੇ ਡੋਲੇ ਹਰ ਵੇਲੇ ਫਰਕਦੇ ਰਹਿੰਦੇ ਨੇ, ਤੇ ਵੀਰ ਰਸ ਵਿੱਚ ਆ ਕੇ ਬਾਰ ਬਾਰ ਉਹਨਾਂ ਦੇ ਹੱਥ ਕਿਰਪਾਨ ਦੇ ਕਬਜ਼ੇ ਤੱਕ ਆ ਪਹੁੰਚਦੇ ਨੇ, ਉਹਨਾਂ ਨੂੰ ਲੁੱਟਣ ਦੀ ਗੱਲ ਕਰਦੇ ਹੋ? ਜਿਹੜੇ ਹਥਿਆਰਬੰਦ ਨੇ ਉਹਨਾਂ ਨੇ ਅੱਗੋਂ ਕਿਸੇ ਪ੍ਰਕਾਰ ਦੀਆਂ ਵੰਗਾਂ ਨਹੀਂ ਪਾਈਆਂ ਹੋਈਆਂ ਹੱਥਾਂ ਵਿੱਚ ਕਿ ਤੁਸੀਂ ਜਾਓਗੇ ਤੇ ਜਾਂਦਿਆਂ ਲੁੱਟ ਕੇ ਉੱਥੋਂ ਲੰਘ ਜਾਓਗੇ, ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਫੜੀਆਂ ਤੇਗਾਂ ਨੇ ਉਹ ਇੰਨੀਆਂ ਤਿੱਖੀਆਂ ਨੇ ਕਿ ਉਹਨਾਂ ਦੀ ਧਾਰ ਤੇ ਚੱਲੇ ਕੀੜੀ ਵੀ ਦੋ ਹਿੱਸਿਆਂ ਚ ਵੰਡੀ ਜਾਏ, ਤੇ ਤੁਸੀਂ ਉਹਨਾਂ ਨੂੰ ਲੁੱਟਣ ਦੀ ਗੱਲ ਕਰਦੇ ਹੋ ਜਿਹੜੇ ਰਾਤ ਦਿਨ ਲੜਨ ਦੀ ਇੱਛਾ ਰੱਖਦੇ ਨੇ।
ਧਨ ਹੰਕਾਰ ਨ ਕੀ ਜੈਸੇ,
ਆਪਣੇ ਧਨ ਦਾ ਹੰਕਾਰ ਨਾ ਕਰੋ ਪਹਾੜੀ ਰਾਜੋ, ਕੋਈ ਸੋਚੋ ਵਿਚਾਰੋ, ਆਪਣੇ ਧਨ ਦਾ ਆਪਣੇ ਬਲ ਦਾ ਹੰਕਾਰ ਨਾ ਕਰੋ।
ਪਸ਼ਚਾਤਾਪ ਬਿਸੂਰਤ ਜੈਸੇ,
ਮੁੜ ਕੇ ਪਸ਼ਚਾਤਾਪ ਹੀ ਤੁਹਾਡੇ ਪੱਲੇ ਰਹਿ ਜਾਣਾ, ਉਹ ਵੀ ਜੇ ਤੁਹਾਡੇ ਚ ਕੋਈ ਬਚਿਆ ਤੇ ਪਸ਼ਚਾਤਾਪ ਹੀ ਕਰੇਗਾ। ਪਰ ਮੈਨੂੰ ਤਾਂ ਉੱਥੋਂ ਦਾ ਜਿਹੜਾ ਮਾਹੌਲ ਵੇਖ ਕੇ ਜਾਪਦਾ ਵੀ ਤੁਹਾਡੇ ਚੋਂ ਕੋਈ ਬਚਣਾ ਹੀ ਨਹੀਂ, ਜੇ ਕੋਈ ਬਚ ਗਿਆ ਤੁਹਾਡੇ ਚੋਂ ਜਿਉਂਦਾ ਤੇ ਉਹ ਵੀ ਪਸ਼ਚਾਤਾਪ ਹੀ ਕਰੇਗਾ।
ਮੈਂ ਦੇਖੀ ਸਭ ਰੀਤ ਵਿਚਾਰੇ,
ਮੈਂ ਚੰਗੀ ਤਰ੍ਹਾਂ ਸਭ ਕੁਝ ਉੱਥੇ ਵੇਖ ਕੇ ਆਇਆ ਔਰ ਹਰ ਇੱਕ ਪਹਿਲੂ ਤੋਂ ਵਿਚਾਰ ਕੀਤੀ ਹੈ।
ਗੁਰੂ ਨਾ ਉਲੰਘਣ ਦੇ ਅਗਾਰੇ,
ਗੁਰੂ ਜੀ ਨੇ ਤੁਹਾਨੂੰ ਉੱਥੋਂ ਤ੍ਰਈ ਕਾਲ ਲਈ ਲੰਘਣ ਦੇਣਾ, ਨਾ ਲੜ ਕੇ ਲੰਘਣ ਦੇਣਾ, ਨਾ ਕਿਸੇ ਛਲ ਤੇ ਫਰੇਬ ਨਾਲ ਲੰਘਣ ਦੇਣਾ।
ਕਿਸ ਬਿਦ ਹੋਤ ਸਮਤਾ ਨਾ ਏ,
ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ।
ਲੜਬੇ ਵਿਜੈ ਨਹੀਂ ਰਲ ਮਾਏ,
ਲੜ ਕੇ ਤੁਸੀਂ ਉਹਨਾਂ ਤੋਂ ਵਿਜੈ ਪ੍ਰਾਪਤ ਨਹੀਂ ਕਰ ਪਾਓਗੇ, ਜਿੱਤ ਪ੍ਰਾਪਤ ਨਹੀਂ ਕਰ ਪਾਓਗੇ।
ਔਰੀ ਉਪਾਵੇ ਇੱਕ ਮੈਂ ਜਾਨਾ, ਦੂਲੋ ਇਸ ਮਗ ਕਰੋ ਪਿਆਨਾ।
ਹਾਂ ਰਾਜਾ ਭੀਮ ਚੰਦ, ਇੱਕ ਉਪਾਅ ਮੈਂ ਹੋਰ ਵਿਚਾਰਿਆ, ਉਹ ਇਹ ਹੈ ਕਿ ਤੂੰ ਆਪਣੇ ਪੁੱਤਰ ਨੂੰ ਯਾਨੀ ਕਿ ਜਿਹੜਾ ਲਾੜਾ ਆ ਉਹਨੂੰ ਇਸ ਰਸਤਿਓਂ ਭੇਜ ਦੇ, ਆਪਣੇ ਪੁੱਤਰ ਨੂੰ ਲਾੜੇ ਨੂੰ ਉਹਨੂੰ ਇਸ ਰਸਤਿਓਂ ਭੇਜ ਦੇ, ਉਹ ਤਾਂ ਸਮੇਂ ਸਿਰ ਪਹੁੰਚ ਕੇ ਜਾ ਕੇ ਵਿਆਹ ਕਰਾ ਲਵੇ, ਆਪਾਂ ਤਾਂ ਬਾਅਦ ਚ ਵੀ ਪਹੁੰਚ ਜਾਂਗੇ। ਲਾੜੇ ਦੀ ਉੱਥੇ ਲੋੜ ਹੈ, ਸਾਹੇ ਵਾਲੇ ਦਿਨ ਉਹ ਉੱਥੇ ਪਹੁੰਚਣਾ ਚਾਹੀਦਾ। ਇਹ ਇੱਕ ਰਸਤਾ ਜ਼ਰੂਰ ਹੈ ਕਿ ਆਪਾਂ ਇੱਥੋਂ ਲਾੜੇ ਨੂੰ ਲੰਘਣ ਵਾਸਤੇ ਭੇਜ ਦਈਏ।
ਇੱਕ ਦੋ ਸੇਵਕ ਲੈ ਕਰ ਸੰਗ,
ਉਹ ਵੀ ਬਹੁਤੀ ਫੌਜ ਨਹੀਂ, ਦੋ ਚਾਰ ਸੇਵਕਾਂ ਨੂੰ ਆਪਣੇ ਨਾਲ ਲੈ ਕੇ ਇੱਥੋਂ ਲੰਘ ਜਾਵੇ।
ਸਨਮੁਖ ਗਮਨੀ ਹੋ ਜਾਏ ਨਿਸੰਗ,
ਔਰ ਸਨਮੁਖ ਹੋ ਕੇ ਨਿਸੰਗ ਹੋ ਕੇ ਇੱਥੋਂ ਲੰਘ ਜਾਵੇ।
ਵਿਆਹ ਸਮੇਂ ਪਹੁੰਚੇ ਸਸੁਰਾਰੇ,
ਵਿਆਹ ਵਾਲੇ ਦਿਨ ਆਪਣੇ ਸਹੁਰੇ ਘਰ ਰਾਜੇ ਫਤਿਹ ਸ਼ਾਹ ਦੇ ਘਰ ਸ੍ਰੀ ਨਗਰ ਪਹੁੰਚਦਾ ਹੋ ਜਾਏਗਾ।
ਫੇਰੇ ਫਿਰੇ ਕਾਜ ਕੋ ਸਾਰੇ,
ਉੱਥੇ ਜਾ ਕੇ ਉਹਦੇ ਫੇਰੇ ਫਿਰ ਜਾਣਗੇ, ਅਸਲੀ ਕੰਮ ਜਿਹੜਾ ਹੈ ਉੱਥੇ ਹੋ ਜਾਵੇਗਾ, ਫੇਰਿਆਂ ਦਾ ਕੰਮ ਹੋ ਜਾਏਗਾ।
ਪਰ ਜਾਏ ਸਭ ਮਾਰਗ ਦੂਜੇ,
ਬਾਕੀ ਤੁਸੀਂ ਜਿੰਨੇ ਹੋ ਉਹ ਆਪਣੇ ਦੂਜੇ ਰਸਤਿਓਂ ਚਲੇ ਜਾਓ, ਇਸ ਰਸਤਿਓਂ ਤੇ ਜਾਣ ਦੀ ਆਸ ਛੱਡ ਦਿਓ, ਨਹੀਂ ਜਾ ਸਕੋ।
ਸਨੇ ਸਨੇ ਚੱਲ ਕੇ ਤੈ ਪੂਜੇ,
ਦੂਸਰੇ ਰਸਤਿਓਂ ਲੰਘ ਕੇ ਸਨੇ ਸਨੇ ਸਹਿਜੇ ਸਹਿਜੇ ਤੁਸੀਂ ਬਾਅਦ ਵਿੱਚ ਚੱਲ ਕੇ ਉੱਥੇ ਪਹੁੰਚ ਜਾਣਾ। ਬਾਕੀ ਜਿਹੜੀ ਮਰਿਆਦਾ ਆ ਵਿਆਹ ਦੀ, ਖੁਸ਼ੀਆਂ ਜਿਹੜੀਆਂ ਨੇ, ਉਹ ਬਾਅਦ ਵਿੱਚ ਜਾ ਕੇ ਉੱਥੇ ਜਾ ਕੇ ਮਨਾ ਲੈਣਾ।
ਆਚੋ ਯਤਨ ਆਇਆ ਇੱਕ, ਇਹ
ਚੰਗਾ ਯਤਨ ਹੈ ਕਿ ਤੁਸੀਂ ਲਾੜੇ ਨੂੰ ਇੱਥੋਂ ਭੇਜ ਦਿਓ, ਆਪ ਦੂਜੇ ਰਸਤੇ ਲੰਘ ਕੇ ਇੱਥੋਂ ਚਲੇ ਜਾਓ।
ਅਪਰ ਬੇਦੀ ਔਰ ਆਏ ਨਕੇ,
ਹੋਰ ਕੋਈ ਤਰੀਕਾ ਮੈਨੂੰ ਨਹੀਂ ਦਿਸਦਾ, ਨਾ ਕੋਈ ਨਜ਼ਰ ਆਉਂਦਾ ਹੈ।
ਸੰਤ ਕੇਸਰੀ ਅਪਰ ਗੋਪਾਲ,
ਸੁਣ ਕੇ ਲਾਗਿਓ ਕੇਸਰੀ ਚੰਦ ਤੇ ਰਾਜਾ ਗੋਪਾਲ ਚੰਦ ਬੋਲੇ।
ਸਭਾ ਵਿੱਚ ਬੋਲੇ ਤਿਸ ਕਾਲ,
ਬੋਲੇ ਸਭਾ ਵਿੱਚ ਕਹਿਣ ਲੱਗੇ,
ਕਹਾ ਬਾਤ ਕੋ ਕਈ ਵਜ਼ੀਰ,
ਓ ਵਜ਼ੀਰਾ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ, ਕਿਸ ਤਰ੍ਹਾਂ ਦੇ ਬੋਲ ਪਿਆ ਬੋਲਦਾ।
ਹਮ ਕੋ ਨਾ ਇਹਨਾਂ ਜਾਣਿਓ ਵੀਰ,
ਉਹਨਾਂ ਨੂੰ ਤਾਂ ਵੀਰ ਸਮਝ ਲਿਆ, ਯੋਧੇ ਸਮਝ ਲਿਆ, ਸਾਨੂੰ ਨਹੀਂ ਤੀ ਸਮਝਦਾ, ਸਾਨੂੰ ਤੂੰ ਵੀਰ ਨਹੀਂ ਸਮਝਦਾ, ਸਾਨੂੰ ਤੂੰ ਸੂਰਮੇ ਨਹੀਂ ਜਾਣਦਾ।
ਕਰ ਕਾਤਰ ਸਭ ਚੈਤ ਹਟਾਏ,
ਸਾਨੂੰ ਕਾਇਰ ਬਣਾ ਕੇ ਇੱਥੋਂ ਹਟਾਉਣਾ ਚਾਹੁੰਦਾ, ਸਾਰਿਆਂ ਨੂੰ ਕਾਇਰ ਬਣਾ ਕੇ ਗੀਦੀ ਬਣਾ ਕੇ ਇੱਥੋਂ ਹਟਾਉਣਾ ਚਾਹੁੰਦਾ ਹੈ।
ਕਹਾ ਗੁਰੂ ਟਿਕ ਦੇ ਕੇ ਹੋ ਜਾਏ,
ਐਸਾ ਕੀ ਵੇਖ ਲਿਆ ਤੂੰ ਗੁਰੂ ਦੇ ਕੋਲ, ਇੰਨੀ ਕਿਹੜੀ ਤਾਕਤ ਵੇਖ ਆਇਆ ਤੂੰ ਗੁਰੂ ਦੀ ਕਿ ਸਾਨੂੰ ਕਾਇਰ ਬਣਾ ਕੇ ਇੱਥੋਂ ਹਟਾਉਣਾ ਚਾਹੁੰਦਾ ਹੈ।
ਕੌਣ ਜਾਤ ਕੇ ਹੈ ਬਰ ਵੀਰ,
ਕਿਹੜੀ ਜਾਤ ਦੇ ਵੀਰ ਯੋਧੇ ਨੇ ਗੁਰੂ ਕੋਲ, ਇਹੋ ਜੀ ਕਿਹੜੀ ਬਰਾਦਰੀ ਆ ਉਹਨਾਂ ਦੇ ਕੋਲ ਜਿਹੜੇ ਬੜੇ ਸੂਰਮੇ ਹਨ।
ਕਟਕ ਬਟੋਰ ਜਰਾ ਕੇ ਉਤੀ,
ਜਿਹੜੀ ਫੌਜ ਇਕੱਠੀ ਕਰਕੇ ਉਹਨਾਂ ਨੇ ਆਪਣੇ ਕੋਲ ਰੱਖੀ ਆ, ਕਿਹੜੀ ਬਰਾਦਰੀ ਦੀ ਫੌਜ ਹੈ, ਉਹਨਾਂ ਦੀ ਕਿਹੜੀ ਜਾਤ ਹੈ।
ਕੇਤਕ ਗਿਣਤੀ ਮੈਂ ਮਨ ਜਾਨੋ,
ਗਿਣਤੀ ਚ ਕਿੰਨੇ ਕੁ ਹੋਣਗੇ, ਕਿੰਨੀ ਕੁ ਗਿਣਤੀ ਉਹਨਾਂ ਦੀ ਹੋਵੇਗੀ।
ਕੇਤਕ ਅਸ ਕਿਸ ਬਿਦ ਸਾਵਧਾਨੋ,
ਔਰ ਕਿੰਨੇ ਕੁ ਘੋੜੇ ਨੇ ਉਹਨਾਂ ਦੇ ਕੋਲ, ਔਰ ਕਿੰਨਾ ਕੁ ਸਾਵਧਾਨੀ ਦੇ ਨਾਲ ਉਹ ਖਲੋਤੇ ਹਨ।
ਸੁਨ ਵਜ਼ੀਰ ਗਿਰ ਨਾਥੈ ਸਾਥ, ਕਹਿਤ ਭਯੋ ਗੁਰਦਲ ਕੀ ਗਾਤ।
ਸੁਣ ਕੇ ਵਜ਼ੀਰ ਫਿਰ ਗੁਰੂ ਸਾਹਿਬ ਦੀ ਫੌਜ ਬਾਰੇ ਦੱਸਣ ਲੱਗਾ, ਗੁਰੂ ਸਾਹਿਬ ਦੇ ਦਲ ਬਾਰੇ ਦੱਸਣ ਲੱਗਾ ਇਹਨਾਂ ਪਹਾੜੀ ਰਾਜਿਆਂ ਨੂੰ। ਕਹਿਣ ਲੱਗਾ ਉਹ ਪਹਾੜੀ ਰਾਜੋ ਸੁਣੋ, ਗੁਰੂ ਸਾਹਿਬ ਦੇ ਨਾਲ ਜਿਹੜਾ ਦਲ ਹੈ ਉਹ ਕੈਸਾ ਹੈ।
ਕਨੇ ਪਠਾਨ ਬੰਨ ਹਥਿਆਰ,
ਉਹਨਾਂ ਦੇ ਕੋਲ ਸੈਂਕੜਿਆਂ ਦੀ ਗਿਣਤੀ ਚ ਪਠਾਨ ਨੇ। ਪਠਾਣਾ ਦਾ ਪਤਾ ਹੈ ਨਾ ਕਿੰਨੇ ਸੂਰਮੇ ਹੁੰਦੇ ਨੇ, ਜਿਨ੍ਹਾਂ ਦੇ ਪਿਓ ਦਾਦੇ ਪੜਦਾਦੇ ਸਭ ਸੂਰਮੇ ਸੀ, ਜਿਨ੍ਹਾਂ ਦਾ ਕੰਮ ਹੀ ਲੜਨਾ ਹੈ। ऐसे बहुत सारे पठान उना दे कोल मैं वेखे ने हथियार बंद पठान वेखे ने
सब ते उरे परे बलदार
सब तोरले पासे खड़े ने बड़े बल दे नाल खड़े ने
थान सरासन तारन हारे
बाण ते तनक उना ने हथा विच धारण कीते हुए ने
खड़ग तुबक जुत पिड़न कार करारे
तेगा ते बंदूका हथा विच पकड़ के पिड़न वास्ते खड़े ने करारे पिड़न वास्ते खड़े हन
देश विदेशी पट सिख संगत
बड़े बड़े देशा विदेशा दिया सिख संगतां सूरमे उना दे कोल हन
थल थल थेरे बिकी बो पंगत
बहुत सारिया थावां ते देशा विदेशा दे सिख जेड़े ने उना दे आए हुए सब सूरमे ने हर थां ते ओ खड़े ने पंगतां दे विच लैणा विच कतारां च खड़े हन
ब्रिंदे उदासी बिचर तेरे
फिर उत्थे मैनू उदासी भी नजर आए ने साध ओ भी सैकड़िया दी गिणती च उदासी साध हन
आए कड़ा सबुट बडेरे
जेड़े कड़ा खा खा के बड़े मोटे ते थूल हो रहे ने जिन्हां दे शरीर बड़े मोटे ते थूल ने ओह तां एडे एडे वड्डे भारी ने भी जे आके तुहानू घोड़िया समेत भी धक्का मार देण अपने पेट नाल ते घोड़िया सने तुहानू जमीन ते सुट देण एडे थूल ने एहो जे उदासी साध भी उत्थे फिरदे ने
हृदय अचंभ भयो दल जुवा
उहनां दा दल वेख के मैं तां अचंभत हो गया हैरान हो गया वेख के
संगरै तो कवन विदोवा
इना दल उन्होंने कठा किवें कर लिया उन्हां कोल कोई राज नहीं कोई संपदा नहीं कोई जगीरा नहीं लगिया हुई पर इना दल किसे राजे कोल नहीं हुंदा जिन्ना दल उन्होंने अपने कोल इकट्ठा कीता होया गुरु साहब की कला वरतदी है खालसा जी सिंह थोड़ी गिणती विच भी होण ना खड़े जकारे छड़दे होण ते दुश्मन नूं एदां ही प्रतीत हुंदा भी जापदा हजारां दी गिणती च खड़े ने खड़े भावें सैकड़ियां दी गिणती च होण पर उन्हां नूं दिसदा भी हजारां दी गिणती च खड़े ने शहीदी पैर अपने आप ही वरत जांदा वजीर वेख के आया कहिंदा जी पता नहीं इन्ना दल कित्थों आ गया उन्हां दे कोल इन्ना दल उन्हां ने पता नहीं कित्थों इकट्ठा करके अपने कोल रखिया है
अति उत्साह लड़न को जिन मैं
फिर उन्हां सारिआं दे मन च लड़न दा उत्साह है जिहड़े उत्थे साध फिरदे ने उदासी ओह भी लड़न वास्ते बड़े उत्साहत ने
लखियत मनो लई जै रन मैं
इदां जापदा भी मानो उन्हां ने जित प्राप्त भी कर ली है लड़न तो पहला ही वो जिते हुए ने इना उत्साह उना दे हिरदे विच
मैं मसलत कब कहो ना लड़बे
मैं ता ए सलाह देंगा कि लड़ाई दा ख्याल छड़ दे लड़ाई दी सलाह विच ता मैं कदे हामी नहीं भरांगा लड़ के तुसी उना नल पूरे नहीं पै सकोगे
तुम करिए जिस बिद बुद धरबे
हुण तुसी उसे तरह करो सियाने हो मैं तुहानू रस्ता दस दिता भी यही एक रस्ता है लाड़े नू इस रस्त्यों भेज दियो आप दूजे रस्त्यों लंघ के चले जाओ
सुन वजीर ते गुर की गाथा थानी मोन जितक गिर नाथा
वजीर कोलों ये गल्लां सुन के जेड़े पहाड़ी राजे पहला टारा मारदे सी हुण चुप करके बह गए शांत जे होके खबरे उत्थे की बनेगा की होवेगा डर गए मनोबल टह गया उस वक्त वजीर दियां गल्लां सुन के ते भीम चंद भी लागे बैठा सी बड़ी चिंता हुण भीम चंद नूं सब तों अधिक चिंता जिहदे पुत्तर दी बरात दे विच अड़चन बन गई ते बड़ी वड्डी समस्या भीम चंद लई बनी हुई है
भीम चंद को चिंत बिलंदा
बड़ी भारी चिंता है भीम चंद दे मन च
छंद बंद को नहीं पुजंदा
उहने सोचिया भी हुण साडा कोई छंद बंद जिहड़ा छल वाल है ਹੁਣ ਕੋਈ ਨੀ ਪੁੱਜਦਾ ਗੁਰੂ ਜੀ ਦੇ ਨਾਲ
ਸੁਣ ਵਜ਼ੀਰ ਤੈ ਮੰਤਰ ਬਤਾਵਾ ਦੂਲੋ ਏਕਲ ਚਹਿ ਪਠਾਵਾ
ਕਹਿਣ ਲੱਗਾ ਹੇ ਵਜ਼ੀਰ ਤੂੰ ਜਿਹੜੀ ਸਲਾਹ ਦਿੱਤੀ ਹੈ ਕਿ ਲਾੜੇ ਨੂੰ ਤੂੰ ਕੱਲਾ ਭੇਜਣਾ ਚਾਹੁੰਦਾ ਕਿ ਅਸੀਂ ਲਾੜੇ ਨੂੰ ਇੱਥੋਂ ਕੱਲੇ ਨੂੰ ਭੇਜ ਦਈਏ ਦੋ ਚਾਰ ਸੇਵਾਦਾਰ ਨਾਲ ਦੇ ਕੇ ਕੱਲੇ ਨੂੰ ਇੱਥੋਂ ਤੂੰ ਲਾੜੇ ਨੂੰ ਭੇਜਣਾ ਚਾਹੁੰਦਾ ਹੈ
ਜੇ ਸਤਿਗੁਰ ਗੈ ਕਰੇ ਕੈਦ
ਤੇ ਜੇ ਲਾੜੇ ਨੂੰ ਉਥੋਂ ਕੱਢਾਂਗੇ ਕੱਲੇ ਨੂੰ ਕਿਤੇ ਐਸਾ ਨਾ ਹੋਵੇ ਕਿ ਗੁਰੂ ਸਾਹਿਬ ਲਾੜੇ ਨੂੰ ਫੜ ਕੇ ਕੈਦ ਕਰ ਲੈਣ ਉਹਨੂੰ ਫੜ ਕੇ ਆਪਣੀ ਕੈਦ ਵਿੱਚ ਰੱਖ ਲੈਣ
ਔਰ ਛੁਟਾ ਮਨ ਕਾ ਉਮੈਦ
ਤੇ ਫਿਰ ਉਹਨੂੰ ਛੁਡਾਉਣ ਦੀ ਸਾਡੇ ਚ ਕੀ ਉਮੀਦ ਰਹਿ ਜਾਏਗੀ ਜੇ ਲਾੜਾ ਹੀ ਉਹਨਾਂ ਨੇ ਰੱਖ ਲਿਆ ਕੈਦ ਵਿੱਚ ਆਪਣੇ ਕੋਲ ਰੱਖ ਕੇ ਤੇ ਆਪਾਂ ਕੱਲੀ ਬਰਾਤ ਉੱਥੇ ਲੈ ਕੇ ਪਹੁੰਚ ਜਾਈਏ ਲਾੜਾ ਪਹੁੰਚੇ ਹੀ ਨਾ ਉਹਦਾ ਕੀ ਫਾਇਦਾ, ਉਹਦਾ ਕੀ ਲਾਭ ਹੈ? ਫਿਰ ਜੇ ਲਾੜਾ ਹੀ ਕੈਦ ਕਰ ਲਿਆ ਤੇ ਫਿਰ ਲਾੜੇ ਨੂੰ ਛੁਡਾਉਣ ਦੀ ਕੀ ਉਮੀਦ ਰਹਿ ਜਾਏਗੀ?
ਪ੍ਰਿਆ ਸੁਤਕੋ ਕਿਵ ਵਿਘਨ ਵਿਸਾਲਾ,
ਮੈਂ ਆਪਣੇ ਪਿਆਰੇ ਪੁੱਤਰ ਨੂੰ ਏਡੇ ਵੱਡੇ ਵਿਘਨ ਵਿੱਚ ਕਿਵੇਂ ਪਾ ਸਕਦਾ ਹਾਂ?
ਮੋਤੀ ਸਯੋ ਨਾ ਜਾਏ ਕਰਾਲਾ,
ਇਹ ਤਾਂ ਬੜਾ ਵੱਡਾ ਭਿਆਨਕ ਦੁੱਖ ਹੋਵੇਗਾ ਜੇ ਮੇਰੇ ਪੁੱਤਰ ਨੂੰ ਉਹਨਾਂ ਨੇ ਕੈਦ ਕਰ ਲਿਆ, ਤੇ ਇਹ ਤਾਂ ਬੜਾ ਵੱਡਾ ਭਾਰੀ ਦੁੱਖ ਹੋਵੇਗਾ ਜਿਹੜਾ ਮੇਰੇ ਤੋਂ ਸਹਿਆ ਨਹੀਂ ਜਾਏਗਾ।
ਅਪ ਜਸ ਜਗ ਮੈਂ ਭਾਖੇ ਸਾਰੇ,
ਸਾਰੇ ਜਗ ਚ ਮੇਰਾ ਅਪਮਾਨ ਹੋਵੇਗਾ, ਸਾਰੇ ਜਗ ਵਿਚ ਮੇਰਾ ਅਪਜਸ ਹੋਵੇਗਾ।
ਬੁੱਧ ਅਰ ਬਲ ਮੇਰੋ ਤਿਰਕਾਰੇ,
ਸਾਰੇ ਮੇਰੇ ਬੁੱਧੀ ਤੇ ਬਲ ਨੂੰ ਤਿਰਕਾਰਾਂ ਪਾਉਣਗੇ, ਸਾਰੇ ਮੇਰੀ ਮਤ ਤੇ ਤਿਰਕਾਰਾਂ ਪਾਉਣਗੇ, ਮੇਰੇ ਬਲ ਦੇ ਉੱਤੇ ਲਾਹਨਤਾਂ ਪਾਉਣਗੇ।
ਗੁਰ ਕੋ ਧਨ ਕੀ ਚਾਹ ਨਾ ਕੋਈ,
ਗੁਰੂ ਨੂੰ ਪੈਸੇ ਦੀ ਤਾਂ ਚਾਹਨਾ ਕੋਈ ਨੀ, ਇਹ ਵੀ ਕੋਈ ਨੀ ਕਿ ਉਹ ਕੈਦ ਕਰ ਲੈਣ ਤੇ ਮੈਂ ਪੈਸਾ ਦੇ ਕੇ ਛੁਡਾ ਲਾਂਗਾ, ਪੈਸੇ ਦੀ ਵੀ ਉਹਨਾਂ ਨੂੰ ਕੋਈ ਚਾਹਨਾ ਨਹੀਂ ਹੈ।
ਜਿਸ ਕੋ ਦੇ ਮੁਚਵਾ ਮੈਂ ਸੋਏ,
ਜਿਹੜਾ ਪੈਸਾ ਦੇ ਕੇ ਮੈਂ ਆਪਣਾ ਪੁੱਤਰ ਛੁਡਾ ਲਵਾਂ ਕਿ ਗੁਰੂ ਜੀ ਤੁਸੀਂ ਇੰਨੇ ਪੈਸੇ ਲੈ ਲਓ ਤੇ ਮੇਰਾ ਪੁੱਤਰ ਛੱਡ ਦਿਓ, ਕਹਿੰਦੇ ਉਹਨਾਂ ਨੂੰ ਪੈਸੇ ਦੀ ਤਾਂ ਚਾਹਨਾ ਹੀ ਕੋਈ ਨੀ, ਲੱਖਾਂ ਰੁਪਈਆ ਤਾਂ ਉਹਨਾਂ ਕੋਲ ਓਦਾਂ ਹੀ ਪਿਆ ਰਹਿੰਦਾ, ਹਜ਼ਾਰਾਂ ਰੁਪਈਆ ਦੇ ਢੇਰ ਉਹਨਾਂ ਦੇ ਚਰਨਾਂ ਵਿਚ ਹਰ ਵਕਤ ਲੱਗੇ ਰਹਿੰਦੇ ਹਨ।
ਮਸਲਤ ਆਪ ਕਰੋ ਇਹ ਜਾਣੈ,
ਹੁਣ ਤੁਸੀਂ ਕੋਈ ਮਸਲਤ ਕਰੋ ਜਿਹਦੇ ਵਿਚ ਸਾਰਿਆਂ ਦਾ ਹਿੱਤ ਹੋਵੇ, ਭਲਾ ਹੋਵੇ।
ਜਿਮ ਦੂਲੋ ਸ਼੍ਰੀ ਨਗਰ ਪਿਆਨੈ,
ਇਸ ਤਰੀਕੇ ਨਾਲ ਇਹ ਲਾੜਾ ਸ਼੍ਰੀ ਨਗਰ ਪਹੁੰਚਦਾ ਹੋ ਜਾਏ।
ਸੁਣ ਪ੍ਰਧਾਨ ਬਕਾਨੇ ਬੈਨ,
ਇਹ ਸੁਣ ਕੇ ਉਹ ਵਜ਼ੀਰ ਅੱਗੋਂ ਬੋਲਿਆ ਰਾਜੇ ਭੀਮ ਚੰਦ ਨੂੰ, ਕਹਿਣ ਲੱਗਾ
ਬਹੁ ਗਰਿੰਦਰ ਇਮ ਕੀ ਜੈ ਭੈਣਾ,
ਕਹਿਣ ਲੱਗੇ ਹੇ ਰਾਜਾ ਏਦਾਂ ਦਾ ਭੈ ਤੂੰ ਆਪਣੇ ਮਨ ਚ ਨਾ ਕਰ, ਮੈਂ ਗੁਰੂ ਸਾਹਿਬ ਦੇ ਸੁਭਾਅ ਤੋਂ ਵਾਕਫ ਆ, ਉਹ ਐਸਾ ਨਹੀਂ ਕਰਨਗੇ, ਕਿਸੇ ਕਮਜ਼ੋਰ ਨੂੰ ਪਕੜਨਾ ਤੇ ਉਹਨੂੰ ਪਕੜ ਕੇ ਕੈਦ ਕਰਨਾ ਇਹ ਗੁਰੂ ਸਾਹਿਬ ਦੀ ਨੀਤੀ ਨਹੀਂ ਹੈ, ਉਹ ਤਾਂ ਤੇਰੇ ਵਰਗੇ ਜਿਹੜੇ ਬਲ ਵਰਗੇ ਜਾਲਮ ਜਾਲਮ ਬਣ ਕੇ ਆਉਂਦੇ ਨੇ ਉਹਨਾਂ ਦਾ ਟਾਕਰਾ ਕਰਦੇ ਨੇ, ਜਿਹੜਾ ਝੁੱਕ ਕੇ ਉੱਥੋਂ ਨਮਸਕਾਰ ਕਰਕੇ ਲੰਘ ਜਾਏ ਉਹਨੂੰ ਤਾਂ ਪਾਲਦੇ ਨੇ, ਉਹਦੀ ਤਾਂ ਪਾਲਣਾ ਕਰਦੇ ਨੇ, ਇਹ ਡਰ ਤੂੰ ਆਪਣੇ ਮਨ ਚੋਂ ਕੱਢ ਦੇ ਤਿਆਗ ਦੇ।
ਗੁਰੂ ਗੰਭੀਰ ਧੀਰ ਬਲਬੀਰ,
ਗੋਬਿੰਦ ਸਿੰਘ ਸਾਹਿਬ ਬੜੇ ਧੀਰ ਜੀ ਨੇ, ਬੜੇ ਯੋਧੇ ਨੇ, ਬਲ ਦੇ ਧਾਰਨੀ ਬਲਬੀਰ ਯੋਧੇ ਹਨ।
ਇਮਨੇ ਕਰੇ ਗਏ ਜੋ ਤੀਰ,
ਉਹਨਾਂ ਦੇ ਨੇੜੇ ਤੇਰਾ ਪੁੱਤਰ ਜਾਏਗਾ ਤੂੰ ਇਸ ਤਰ੍ਹਾਂ ਨਹੀਂ ਕਰਨਗੇ, ਉਹ ਇਹੋ ਜਿਹੀ ਵਧੀਕੀ ਨਹੀਂ ਕਰਨਗੇ।
ਮਹਾਂ ਕਿਰਪਾਲ ਗਿਆਨ ਗੁਣਵੰਤ,
ਇਹ ਜਾਣਦਾ ਕਿ ਜਿੱਥੇ ਉਹ ਵੀਰ ਯੋਧੇ ਨੇ ਉੱਥੇ ਬੜੇ ਵੱਡੇ ਕਿਰਪਾਲੂ ਵੀ ਨੇ, ਉਹਨਾਂ ਦੇ ਅੰਦਰ ਬੜੀ ਵੱਡੀ ਭਾਰੀ ਦਇਆ ਵੀ ਹੈ। ਭੀਮ ਚੰਦ ਮੈਂ ਵੇਖ ਕੇ ਆਇਆ ਉਹਨਾਂ ਦੇ ਖੱਪਰੇ ਤੀਰ ਨਾਲ ਸਵਾ ਤੋਲਾ ਸੋਨਾ ਮੜਿਆ ਹੋਇਆ, ਤੇ ਉਹ ਆਪਣੇ ਤੀਰਾਂ ਨਾਲ ਵੀ ਕਿਰਪਾ ਹੀ ਵੰਡਦੇ ਨੇ, ਦਇਆ ਹੀ ਵੰਡਦੇ ਨੇ ਕਿ ਜੇ ਤੀਰ ਕਿਸੇ ਨੂੰ ਵੱਜੇ ਤੇ ਇਸ ਤੀਰ ਤੋਂ ਸੋਨਾ ਲਾ ਕੇ ਉਹਦੇ ਕਫਨ ਦਫਨ ਦਾ ਪ੍ਰਬੰਧ ਹੋ ਸਕੇ, ਜ਼ਖਮੀ ਹੋ ਜਾਏ ਤੇ ਆਪਣਾ ਇਲਾਜ ਕਰਵਾ ਲਵੇ। ਉਹ ਤਾਂ ਇਹੋ ਜੇ ਕਰਨਾਲੂ ਨੇ, ਇਹੋ ਜੇ ਕਿਰਪਾਲੂ ਨੇ।
ਅਸ ਕਾਰਜ ਨਾ ਕਰੇ ਕਦੰਤ,
ਇਹਨਾਂ ਦਾ ਕੰਮ ਉਹ ਕਦੇ ਨਹੀਂ ਕਰਨਗੇ ਜੋ ਤੂੰ ਸੋਚਿਆ ਹੈ।
ਔਰ ਨਿਚਿੰਤ ਹੋਏ ਸੁਤ ਪਟ ਦੀਜੈ,
ਨਿਸ਼ਚਿੰਤ ਹੋ ਕੇ ਆਪਣੇ ਪੁੱਤਰ ਨੂੰ ਇੱਥੋਂ ਭੇਜ ਦੇ।
ਮਾਰਗ ਅਪਰ ਆਪ ਗਮਨੀ ਜੈ,
ਆਪ ਤੂੰ ਇੱਥੋਂ ਦੂਸਰੇ ਰਸਤਿਓਂ ਚਲਾ ਜਾ।
ਮਸਲਤ ਸਾਰ ਮਾਨ ਏ ਮੇਰੇ,
ਮੇਰੀ ਮਸਲਤ ਸਲਾਹ ਸਾਰ ਰੂਪ ਹੈ, ਇਹਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਮੰਨ ਲੈ।
ਨਾਨ ਆਪਣੀ ਛੇਮ ਭਲੇਰੇ,
ਇਹਦੇ ਵਿੱਚ ਹੀ ਤੇਰੀ ਛੇਮ ਹੈ, ਇਹਦੇ ਵਿੱਚ ਹੀ ਤੇਰੀ ਕਲਿਆਣ ਹੈ।
ਅਪਰੇ ਉਪਾਏ ਨਹੀਂ ਬਣ ਆਵੇ, ਜਿਸ ਤੇ ਸ੍ਰੀ ਨਗਰ ਮੈਂ ਜਾਵੇ,
ਹੋਰ ਕੋਈ ਉਪਾਅ ਨਹੀਂ ਬਣ ਆਉਂਦਾ ਨਜ਼ਰ ਆਉਂਦਾ ਜਿਹਦੇ ਨਾਲ ਤੂੰ ਸ਼੍ਰੀ ਨਗਰ ਪਹੁੰਚ ਸਕਦਾ, ਇਹੀ ਇੱਕ ਤਰੀਕਾ ਰਸਤਾ ਇਹਨੂੰ ਅਪਣਾ ਲੈ। ਉਹ ਰਾਜੇ ਭੀਮ ਚੰਦ ਨੇ ਇਸ ਗੱਲ ਨੂੰ ਮੰਨਿਆ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇਹਨਾਂ ਦੀ ਇਹ ਬੇਨਤੀ ਸਵੀਕਾਰ ਕੀਤੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।